ਵਾਹਿਗੁਰੂ ਕੀ ਫਤਿਹ।
ਵਾਹਿਗੁਰੂ ਜੀ ਤੁਮਰੀ ਸ਼ਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਜੁਗ ਜੁਗ ਅਟਲ ਜਾਗਤ ਜੋ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਬਾਣੀ ਜੀਵਨ ਨੂੰ ਸਮਝਣਾ ਅਤੇ ਜੀਵਨ ਨੂੰ ਸੰਵਾਰਨ ਦਾ ਗਿਆਨ ਬਖਸ਼ਦੀ ਹੈ ਸਿੱਖਿਆ ਦਿੰਦੀ ਹੈ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 571 ਅਤੇ 72 ਤੇ ਅੰਕਿਤ ਹੈ। ਸ਼ਬਦ ਦੀ ਸ਼ੁਰੂਆਤ ਹੈ ਵਡਹੰਸ ਮਹਲਾ ਤੀਜਾ। ਵਡਹੰਸ ਰਾਗ ਵਿੱਚ ਨਿਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਤੇ ਚਾਰ ਪਦਿਆਂ ਦਾ, ਪਰ ਕਿਉਂਕਿ ਛੰਤ ਸਰੂਪ ਹੋਣ ਕਰਕੇ ਹਰ ਪਦੇ ਦੇ ਅੰਦਰ 6-6 ਪੰਕਤੀਆਂ ਨੇ ਤੇ ਆਮ ਸ਼ਬਦਾਂ ਦੇ ਨਾਲੋਂ ਤਕਰੀਬਨ ਦੁੱਗਣਾ ਸ਼ਬਦ ਹੈ। ਇਸ ਵਿੱਚ ਸਾਡੇ ਜ਼ਿੰਦਗੀ ਨੂੰ ਸਮਝਣ ਦਾ ਅਤੇ ਸਵਾਰਨ ਦਾ ਬੜਾ ਸੋਹਣਾ ਮੇਰੇ ਗੁਰੂ ਪਿਤਾ ਨੇ ਸੀਨ ਸਾਡੇ ਸਾਹਮਣੇ ਦਿੱਤਾ ਹੈ। ਏ ਮਨ ਮੇਰਿਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ। ਇਹ ਮੇਰੇ ਮਨਾ, ਇਹ ਸਾਰਾ ਸੰਸਾਰ ਆਵਾ ਗੌਣ ਹੈ। ਆਵਾ ਆਉਣਾ, ਗੌਣ ਜਾਣਾ। ਆਵਣ ਨੂੰ ਜਨਮ ਲੈਣਾ ਵੀ ਕਿਹਾ ਜਾਂਦਾ ਹੈ, ਪੈਦਾ ਹੋਣਾ ਵੀ ਕਿਹਾ ਜਾਂਦਾ ਹੈ, ਗਾਉਣ ਨੂੰ ਜਾਣ ਨੂੰ ਮਰਨਾ ਵੀ ਕਿਹਾ ਜਾਂਦਾ ਹੈ, ਖਤਮ ਹੋਣਾ ਵੀ ਕਿਹਾ ਜਾਂਦਾ ਹੈ। ਜੋ ਕੁਛ ਵੀ ਅਸੀਂ ਦੇਖ ਰਹੇ ਹਾਂ ਉਹ ਆਉਂਦਾ ਹੈ, ਸਮੇਂ ਮੁਤਾਬਕ ਚੱਲਿਆ ਜਾਂਦਾ ਹੈ, ਬੀਜ ਬੀਜਿਆ ਜਾਂਦਾ ਹੈ, ਉਸ ਬੀਜ ਦੇ ਵਿੱਚੋਂ ਬੂਟਾ ਬਾਹਰ ਆਉਂਦਾ ਹੈ, ਇੱਕ ਦਿਨ ਖਤਮ ਹੋ ਜਾਂਦਾ ਹੈ, ਉਹਦੇ ਖਤਮ ਹੋਣ ਤੱਕ ਹੋਰ ਨਵੇਂ ਬੂਟੇ ਆਈ ਜਾ ਰਹੇ ਨੇ, ਖਤਮ ਹੋਈ ਜਾ ਰਹੇ ਨੇ, ਇੱਕ ਸਿਲਸਿਲਾ ਚੱਲ ਰਿਹਾ ਹੈ। ਜੋ ਜੋ ਦੀਸਾ ਹੈ ਸਗਲ ਬਿਨਾਸਾ ਹੈ। ਇੱਕ ਹੋਰ ਪੰਕਤੀ ਹੈ ਗੁਰੂ ਪਿਤਾ ਦੀ, ਆਵਾ ਇਹ ਜੋ ਆਉਣਾ ਜਾਣਾ ਵਾਹਿਗੁਰੂ ਨੇ ਬਣਾਇਆ ਹੈ, ਕੁਛ ਵੀ ਇੱਥੇ ਥਿਰ ਨਹੀਂ ਹੈ। ਸਾਡਾ ਜੀਵਨ ਸ਼ੁਰੂ ਹੋਇਆ ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ, ਸਰੀਰ ਬਣਨਾ ਸ਼ੁਰੂ ਹੋਇਆ ਮਾਤਾ ਦੇ ਗਰਭ ਵਿੱਚ, ਸਰੀਰ ਦੇ ਕਰਮ ਸ਼ੁਰੂ ਹੋਏ ਜਨਮ ਲੈਣ ਤੋਂ। ਪਹਿਲਾ ਕਰਮ ਦੁੱਧ ਚੁੰਘਣ ਦਾ, ਪਹਿਲਾ ਪਿਆਰ ਲੱਗਾ ਥਣ ਦੁੱਧ, ਉੱਥੋਂ ਜ਼ਿੰਦਗੀ ਦੇ ਕਰਮਾਂ ਦੀ ਸ਼ੁਰੂਆਤ ਹੈ। ਇੱਕ ਦਿਨ ਇਸਨੇ ਮਰ ਜਾਣਾ ਹੈ। ਅਗਰ ਬਾਹਰ ਇਹ ਆਉਣਾ ਤੇ ਜਾਣਾ ਹੈ, ਪੈਦਾ ਹੋਣਾ ਤੇ ਖਤਮ ਹੋਣਾ ਹੈ, ਜਨਮ ਤੇ ਮਰਨ ਹੈ, ਸਾਡੇ ਅੰਦਰ ਵੀ ਚੱਲ ਰਿਹਾ ਹੈ। ਇੱਕ ਵਿਚਾਰ ਆਉਂਦਾ ਹੈ ਉਹ ਚੱਲਿਆ ਜਾਂਦਾ, ਦੂਸਰਾ ਵਿਚਾਰ ਆ ਜਾਂਦਾ ਹੈ, ਕਦੀ ਗੁਣ ਪ੍ਰਗਟ ਹੋ ਜਾਂਦਾ ਹੈ, ਅੰਦਰ ਗੁਣ ਪੈਦਾ ਹੋ ਜਾਂਦਾ ਹੈ, ਕੁਛ ਚਿਰ ਬਾਅਦ ਉਹ ਗੁਣ ਖਤਮ ਹੋ ਜਾਂਦਾ ਹੈ, ਉਹਦੇ 'ਤੇ ਵਿਕਾਰ ਔਗਣ ਪੈਦਾ ਹੋ ਜਾਂਦਾ ਹੈ। ਕੁਝ ਗੁਣ ਐਸੇ ਨੇ ਜਿਨ੍ਹਾਂ ਦੀ ਉਮਰ ਲੰਬੀ ਹੈ, ਲੰਬਾ ਚਿਰ ਸਾਡੇ ਅੰਦਰ ਰਹਿੰਦੇ ਨੇ, ਕੁਝ ਐਸੇ ਨੇ ਬਹੁਤ ਘੱਟ ਚਿਰ ਰਹਿੰਦੇ ਨੇ। ਇਸੇ ਤਰ੍ਹਾਂ ਔਗਣ ਪੰਜ ਵਿਕਾਰਾਂ ਵਿੱਚੋਂ ਇੱਕ ਹਉਮੈ ਹੈ, ਇਹਦੀ ਬੜੀ ਲੰਬੀ ਉਮਰ ਹੈ, ਹਰ ਵੇਲੇ ਅੰਦਰ ਬਣਿਆ ਹੀ ਰਹਿੰਦਾ ਹੈ। ਹਉਮੈ ਦੀਰਘ ਰੋਗ ਹੈ। ਨਿਮਰਤਾ ਅੰਦਰ ਪੈਦਾ ਹੁੰਦੀ ਹੈ, ਜਦੋਂ ਹੀ ਹਉਮੈ ਰੰਗ ਦਿਖਾਵੇ ਨਿਮਰਤਾ ਖਤਮ ਹੋ ਜਾਂਦੀ ਹੈ। ਔਗਣ ਮਰ ਗਿਆ, ਗੁਣ ਆ ਗਿਆ, ਗੁਣ ਮਰ ਗਿਆ, ਔਗਣ ਆ ਗਿਆ। ਜਦੋਂ ਵੀ ਕ੍ਰੋਧ ਆਏਗਾ ਸਹਿਨਸ਼ੀਲਤਾ ਮਰ ਜਾਏਗੀ, ਸਹਿਜ ਮਰ ਜਾਏਗਾ, ਜਿਸ ਨੂੰ ਅਸੀਂ ਕਹਿੰਦੇ ਪੇਸ਼ੈਂਸ ਲੂਜ਼ ਹੋ ਗਿਆ। ਪਰ ਕ੍ਰੋਧ ਦੀ ਉਮਰ ਬਹੁਤੀ ਲੰਬੀ ਨਹੀਂ ਹੈ, ਕੁਛ ਮਿੰਟਾਂ ਬਾਅਦ, ਕੁਛ ਘੰਟਿਆਂ ਬਾਅਦ, ਕੁਛ ਦਿਨਾਂ ਬਾਅਦ ਫਿਰ ਮਨ ਨੋਰਮਲ ਹੋ ਜਾਂਦਾ ਹੈ, ਕ੍ਰੋਧ ਮਰ ਜਾਂਦਾ ਹੈ, ਸਹਿਨਸ਼ੀਲਤਾ ਜਨਮ ਲੈ ਲੈਂਦੀ ਹੈ। ਪਿਆਰ ਦੀ ਉਮਰ ਕਾਫੀ ਲੰਬੀ ਹੈ, ਪਰ ਜਦੋਂ ਵੀ ਨਫ਼ਰਤ ਜਨਮ ਲੈ ਲੈਂਦੀ ਹੈ ਪਿਆਰ ਮਰ ਜਾਂਦਾ ਹੈ। ਮਨਾ ਚਾਰ ਚਫੇਰੇ ਜੋ ਆਵਣਾ ਤੇ ਜਾਵਣਾ, ਜਨਮ ਤੇ ਮਰਨ ਚੱਲ ਰਿਹਾ, ਗੱਲ ਯਾਦ ਰੱਖੀ ਅਖੀਰ ਤੇ ਨਿਬੇੜਾ ਸੱਚ ਦਾ ਹੀ ਹੈ। ਸੱਚ ਵਾਹਿਗੁਰੂ ਜੀ ਨੇ, ਵਾਹਿਗੁਰੂ ਦੀ ਜੋਤ ਸੱਚ ਹੈ, ਸੱਚ ਉਹ ਹੈ ਜੋ ਮਰਦਾ ਨਹੀਂ। ਵਾਹਿਗੁਰੂ ਦੀ ਜੋਤ ਅਜੂਨੀ ਹੈ, ਅਕਾਲ ਮੂਰਤ ਹੈ, ਇਸ ਲਈ ਉਹ ਸੱਚ ਹੈ। ਸਾਡੇ ਅੰਦਰ ਵਾਹਿਗੁਰੂ ਦੀ ਜੋਤ ਵੀ ਹੈ, ਸਾਡੇ ਅੰਦਰ ਵਾਹਿਗੁਰੂ ਦੇ ਗੁਣ ਵੀ ਨੇ। ਉਹ ਗੁਣ ਵੀ ਕਦੀ ਮਰਦੇ ਨਹੀਂ ਹੈ, ਸਾਡੇ ਵਿੱਚੋਂ ਨਿਕਲ ਜਾਣਗੇ ਪਰ ਸੰਸਾਰ 'ਚੋਂ ਕਦੀ ਮਰਦੇ ਨਹੀਂ ਹੈ। ਦੁਨੀਆ 'ਤੇ ਹਰ ਵੇਲੇ ਨਿਮਰਤਾ ਰਹੇਗੀ, ਸਾਡੇ ਅੰਦਰੋਂ ਕਦੀ ਨਿਮਰਤਾ ਖਤਮ ਹੋ ਸਕਦੀ ਹੈ, ਹੋ ਜਾਂਦੀ ਹੈ, ਪਰ ਸੰਸਾਰ 'ਚੋਂ ਕਦੀ ਮਰਦੀ ਨਹੀਂ। ਸਾਡੇ ਅੰਦਰੋਂ ਸਹਿਜ ਮਰ ਜਾਂਦਾ ਹੋਏਗਾ, ਸਹਿਨਸ਼ੀਲਤਾ ਮਰ ਜਾਂਦੀ ਹੋਏਗੀ, ਪਰ ਦੁਨੀਆ ਤੋਂ ਕਦੀ ਨਹੀਂ ਮਰਦੀ। ਜੇ ਸੱਚ ਹੈ ਤੇ ਸੱਚ ਦੇ ਗੁਣ ਵੀ ਸਦਾ ਨੇ। ਤੀਸਰੀ ਬਾਤ, ਸੱਚ ਦੇ ਗੁਣਾਂ ਦਾ ਆਪਣਾ ਇੱਕ ਸਵਾਦ ਹੈ, ਆਪਣਾ ਇੱਕ ਟੇਸਟ ਹੈ, ਇੱਕ ਆਨੰਦ ਹੈ। ਨਿਮਰਤਾ ਵਿੱਚ ਜਿਉਣ ਦਾ ਆਪਣਾ ਹੀ ਇੱਕ ਸਵਾਦ ਹੈ। ਸੰਤੋਖ ਸ਼ੁਕਰਾਨੇ ਵਿੱਚ ਜਿਉਣ ਦਾ ਆਪਣਾ ਹੀ ਇੱਕ ਆਨੰਦ ਹੈ। ਇਹਨਾਂ ਗੁਣਾਂ ਵਿੱਚ ਜਿਉਣ ਦਾ ਸਵਾਦ ਸਾਡੇ ਅੰਦਰੋਂ ਕਦੀ ਮਰ ਜਾਂਦਾ ਹੋਏਗਾ, ਪਰ ਦੁਨੀਆ ਤੋਂ ਇਹ ਸਵਾਦ ਕਦੀ ਨਹੀਂ ਮਰਦਾ। ਸੱਚ, ਸੱਚੇ ਦੇ ਗੁਣ ਤੇ ਉਹਨਾਂ ਗੁਣਾਂ ਦਾ ਆਨੰਦ, ਇਹ ਤਿੰਨੋਂ ਚੀਜ਼ਾਂ ਸਦੀਵੀ ਨੇ। ਕਿਤਨਾ ਚਿਰ ਸਾਡਾ ਮਨ ਸੱਚ ਦੇ ਪਿਆਰ ਵਿੱਚ ਰਿਹਾ ਹੈ ਤੇ ਕਿਤਨਾ ਚਿਰ ਸੱਚੇ ਨੂੰ ਤੇ ਸੱਚ ਦੇ ਪਿਆਰ ਨੂੰ ਭੁਲਾ ਕੇ ਦੁਨੀਆ ਵਿੱਚ ਖਚਿਤ ਹੋਇਆ ਹੈ, ਅਖੀਰ ਇਹਨਾਂ ਦੋਨਾਂ ਚੀਜ਼ਾਂ ਦਾ ਨਿਬੇੜਾ ਹੁੰਦਾ ਹੈ। ਜਿਤਨਾ ਚਿਰ ਮਨ ਸੱਚ ਵਿੱਚ ਰਹੇਗਾ ਉਤਨਾ ਚਿਰ ਸੱਚੇ ਨੂੰ ਬੜਾ ਚੰਗਾ ਲੱਗੇਗਾ। ਆਖੋ ਵਾਹਿਗੁਰੂ, ਸੱਚੇ ਨੂੰ ਬੜਾ ਚੰਗਾ ਲੱਗੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਅਸੀਂ ਅਰਥਾਂ ਸਮੇਤ ਪੜ੍ਹਨ ਦੀ ਆਦਤ ਬਣਾਈਏ ਤੇ ਸਭ ਤੋਂ ਪਹਿਲੀ ਬਾਤ ਹੀ ਇੱਥੋਂ ਸ਼ੁਰੂ ਕੀਤੀ ਗਈ ਹੈ, ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਫਾਲ। ਸਚਿਆਰਾ ਹੋਣ ਵਾਸਤੇ ਨਿਮਰਤਾ ਚਾਹੀਦੀ ਹੈ। ਕੂੜ ਦੀ ਪਾਲ ਹੋਮੈ ਹੈ, ਹੋਮੈ ਕੂੜ ਦੀ ਪਾਲ ਹੈ, ਵੀਲ ਆਫ ਪੋਲਿਊਸ਼ਨ ਹੈ। ਸਚਿਆਰਾ ਹੋਣ ਵਾਸਤੇ ਸੰਤੋਖ ਚਾਹੀਦਾ ਹੈ, ਸ਼ੁਕਰਾਨਾ ਚਾਹੀਦਾ ਹੈ, ਲੋਭ ਕੂੜ ਦੀ ਪਾਲ ਹੈ। ਸਚਿਆਰਾ ਹੋਣ ਵਾਸਤੇ ਜੀਵਨ ਨੂੰ ਵਾਹਿਗੁਰੂ ਦੇ ਬਣਾਏ ਹੋਏ ਨਿਯਮਾਂ ਦੇ ਵਿੱਚ, ਸੰਜਮ ਦੇ ਵਿੱਚ, ਸੈਲਫ ਡਿਸਿਪਲਿਨ ਵਿੱਚ ਲਿਆਉਣਾ ਪਏਗਾ। ਬੇਸੰਜਮਾ ਜੀਵਨ, ਕਾਮੀ ਜੀਵਨ, ਇਹ ਕੂੜ ਦੀ ਪਾਲ ਹੈ। ਸਚਿਆਰਾ ਬਣਨ ਵਾਸਤੇ ਸੱਚੇ ਪਿਆਰ ਨੂੰ ਜੀਵਨ ਦਾ ਗਹਿਣਾ ਬਣਾਉਣਾ ਪਵੇਗਾ। ਸੱਚਾ ਪਿਆਰ ਇੰਜ ਕਹਿ ਲਓ, ਜੇ ਵਾਹਿਗੁਰੂ ਨਾਲ ਪਿਆਰ ਹੈ ਤੇ ਵਾਹਿਗੁਰੂ ਦੀ ਹਰ ਚੀਜ਼ ਨਾਲ ਪਿਆਰ ਕਰਨਾ ਪਵੇਗਾ। ਤੇ ਗੁਰੂ ਸਵਾਰਿਓ, ਇਸ ਸੰਸਾਰ ਅੰਦਰ ਜੋ ਕੁਛ ਵੀ ਹੈ, ਹੈ ਹੀ ਸਭ ਵਾਹਿਗੁਰੂ ਦਾ। ਵਾਹਿਗੁਰੂ ਦੇ ਬਣਾਏ ਹੋਏ ਬੰਦੇ ਨੇ, ਇਨਸਾਨ ਨੇ। ਇਨਸਾਨ ਦਾ ਔਗਣ ਚੰਗਾ ਨਹੀਂ ਲੱਗਦਾ ਵੱਖਰੀ ਬਾਤ ਹੈ, ਔਗਣਾਂ ਦੇ ਨਾਲ ਨਫ਼ਰਤ ਕਰਨੀ ਹੈ, ਬੰਦਿਆਂ ਦੇ ਨਾਲ ਨਫ਼ਰਤ ਨਹੀਂ। ਔਗਣ ਤੇ ਕਿਸੇ ਵਿੱਚ ਵੀ ਹੋ ਸਕਦੇ ਨੇ, ਔਗਣ ਤੇ ਸਾਡੇ ਆਪਣੇ ਵਿੱਚ ਵੀ ਨੇ। ਪਰ ਮੋਹ ਇੱਕ ਕੂੜ ਦੀ ਪਾਲ ਹੈ। ਇਹ ਪੰਜ ਤਰ੍ਹਾਂ ਦੇ ਗੁਣ ਸਚਿਆਰਾ ਬਣਨ ਵਾਸਤੇ, ਪੰਜ ਤਰ੍ਹਾਂ ਦੇ ਵਿਕਾਰ ਕੂੜ ਦੀ ਪਾਲ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੀ ਇੱਥੋਂ ਹੈ, ਇਹ ਕੂੜ ਦੀ ਪਾਲ ਕਿਵੇਂ ਟੁੱਟੇ, ਇਹ ਤੋਂ ਕਿਵੇਂ ਬਚਿਆ ਜਾਵੇ, ਤੇ ਪੰਜਾਂ ਗੁਣਾਂ ਵਿੱਚ ਹਰ ਵੇਲੇ ਮਨ ਨੂੰ ਕਿਵੇਂ ਸੁਚੇਤ ਰੱਖਿਆ ਜਾਵੇ। ਹਰ ਵੇਲੇ ਜਾਗਿਆ ਮਨ, ਹਰ ਵੇਲੇ ਸੁਚੇਤ ਮਨ, ਉਹਦੇ ਲਈ ਸੱਚੇ ਦੀ ਸ਼ਰਨ ਲੈਣੀ ਹੈ, ਵਾਹਿਗੁਰੂ ਦੀ ਸ਼ਰਨ ਲੈਣੀ ਹੈ। ਵਾਹਿਗੁਰੂ ਨਾਲ ਪਿਆਰ ਪੈ ਜਾਵੇ, ਵਾਹਿਗੁਰੂ ਦੀ ਯਾਦ ਬਣ ਜਾਵੇ। ਵਾਹਿਗੁਰੂ ਦੀ ਯਾਦ ਇੱਕ ਐਸਾ ਸਿਮਰਨ ਬਣ ਜਾਵੇ ਜਿਸ ਨੂੰ ਅਸੀਂ ਕਹਿੰਦੇ ਹਾਂ ਹਰ ਵੇਲੇ ਮਿੱਠੀ ਮਿੱਠੀ ਯਾਦ। ਕੁਦਰਤ ਨੂੰ ਦੇਖਿਆ ਏ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਦੇਖਦਿਆਂ ਦਾਤੇ ਦੀ ਯਾਦ ਬਣੀ ਰਹਿਣੀ, ਇਹ ਸ਼ਰਨ ਲੈਣ ਦਾ ਇੱਕ ਪੱਖ ਹੈ। ਦੂਸਰਾ ਪੱਖ ਹੈ ਸੱਚੇ ਦੇ ਗੁਣਾਂ ਨੂੰ ਵਰਤਣਾ ਤੇ ਉਹਨਾਂ ਗੁਣਾਂ ਦੇ ਸ਼ੁਕਰਾਨੇ ਵਿੱਚ ਰਹਿਣਾ, ਕਿਉਂਕਿ ਗੁਣ ਸਾਡੇ ਨਹੀਂ ਹੈ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਜਪਜੀ ਸਾਹਿਬ ਜੀ ਦੀ ਪੰਗਤੀ, ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਜੀਵਨ ਨਿਜ਼ਮਾਂ ਵਿੱਚ ਨਹੀਂ ਰਹਿ ਸਕੇਗਾ, ਬਿਨਾਂ ਗੁਣਾਂ ਤੋਂ ਜੀਵਨ ਦੁੱਖ ਹੀ ਸਹੇੜੇਗਾ, ਬਿਨਾਂ ਗੁਣਾਂ ਤੋਂ ਜੀਵਨ ਤਪਦਾ ਹੀ ਰਹੇਗਾ। ਗੁਣਾਂ ਵਾਲਾ ਪ੍ਰੈਕਟੀਕਲ ਜੀਵਨ ਤੇ ਗੁਣਾਂ ਦਾ ਸ਼ੁਕਰਾਨਾ, ਇਹ ਸੱਚੇ ਦੀ ਸ਼ਰਨ ਦਾ ਦੂਸਰਾ ਪੱਖ ਹੈ। ਤੀਸਰਾ ਪੱਖ ਸੱਚੇ ਗੁਰੂ ਦੀ ਸ਼ਰਨ, ਗੁਰੂ ਦੀਆਂ ਸਿੱਖਿਆਵਾਂ ਨੂੰ ਚੇਤੇ ਵਿੱਚ ਰੱਖਣਾ। ਗੁਰ ਕਹਿਆ ਸਾਕਾਰ ਕਮਾਵੋ, ਜਤਨਾ ਵੀ ਹੋ ਸਕੇ ਮਨ ਨੂੰ ਹਰ ਵੇਲੇ ਜਗਾ ਕੇ ਰੱਖਣਾ ਔਰ ਗੁਰੂ ਦੀਆਂ ਸਿੱਖਿਆਵਾਂ ਦੇ ਦਾਇਰੇ ਵਿੱਚ ਰੱਖਣਾ, ਇਹ ਸੱਚੇ ਦੀ ਸ਼ਰਨ ਲੈਣ ਦਾ ਤੀਸਰਾ ਪੱਖ ਹੈ। ਇਹਨਾਂ ਤਿੰਨਾਂ ਪੱਖਾਂ ਵਿੱਚੋਂ ਜਿਹੜਾ ਵੀ ਪੱਖ ਜਦੋਂ ਵੀ ਕਮਜ਼ੋਰ ਰਹਿ ਗਿਆ, ਉਦੋਂ ਵੀ ਜ਼ਿੰਦਗੀ ਕਮਜ਼ੋਰੀਆਂ ਦਾ ਸ਼ਿਕਾਰ ਬਣੇਗੀ। ਸੱਚੇ ਦੀ ਸ਼ਰਨ ਦੇ ਨਾਲ ਅਗਲੀ ਪੰਕਤੀ, ਆਪੇ ਸੱਚਾ ਬਖਸ਼ ਲਏ ਫਿਰ ਬਹੁਰ ਨਾ ਹੋ ਫੇਰਾ ਰਾਮ। ਸੱਚੇ ਦੀ ਸ਼ਰਨ ਦੇ ਨਾਲ ਸਭ ਤੋਂ ਪਹਿਲਾਂ ਮਨ ਦੇ ਅੰਦਰਲੇ ਫੇਰੇ ਖਤਮ ਹੁੰਦੇ ਨੇ। ਸੱਚੇ ਦੀ ਸ਼ਰਨ ਵਿੱਚ ਨਿਮਰਤਾ ਵਿੱਚ ਜਿਉਣ ਦੀ ਜੁਗਤ ਆ ਗਈ। ਦਾਤਾਂ ਜਿਤਨੀਆਂ ਮਰਜ਼ੀ ਵੱਧਦੀਆਂ ਜਾਣ, ਉਤਨਾ ਹੀ ਸ਼ੁਕਰਾਨਾ ਵਧਾ ਕੇ ਨਿਮਰਤਾ ਵਿੱਚ ਜਿਉਂਿਆ ਜਾ ਸਕਦਾ ਹੈ। ਜਿਉਂ ਜਿਉਂ ਦਾਤਾਂ ਵੱਧਦੀਆਂ ਜਾਣ, ਛੇ ਹਿੱਸਿਆਂ ਦੇ ਵਿੱਚ ਨੇ ਪੈਸਾ, ਪ੍ਰੋਪਰਟੀ, ਸਟੇਟਸ, ਤਿੰਨ ਜ਼ਿੰਦਗੀ ਦੇ ਬਾਹਰ, ਤਿੰਨ ਜ਼ਿੰਦਗੀ ਦੇ ਅੰਦਰ ਗਿਆਨ, ਗੁਣ, ਨਾਮ। ਜਿਤਨਾ ਵਧੇ ਉਤਨਾ ਅਹਿਸਾਸ ਹੋਣਾ ਚਾਹੀਦਾ ਹੈ, ਮੇਰਾ ਕੁਛ ਵੀ ਨਹੀਂ ਇਹਦੇ ਵਿੱਚ, ਵਾਹਿਗੁਰੂ ਦਾ ਹੈ। ਸ਼ੁਕਰਾਨਾ ਵੱਧ ਜਾਵੇ, ਨਿਮਰਤਾ ਵਿੱਚ ਜਿਉਂ ਲਿਆ। ਜੇ ਨਿਮਰਤਾ ਵਿੱਚ ਜਿਉਣ ਦਾ ਇੱਕ ਟੇਸਟ ਆ ਗਿਆ, ਮਨ ਹਉਮੈ ਵਿੱਚ ਫੇਰਾ ਨਹੀਂ ਪਾਏਗਾ, ਕਿਉਂਕਿ ਜਦੋਂ ਵੀ ਹਉਮੈ ਵਿੱਚ ਫੇਰਾ ਪਾਏਗਾ, ਗੁਰੂ ਸਾਹਿਬ ਦੀਆਂ ਵੱਖ ਵੱਖ ਸਿੱਖਿਆਵਾਂ ਯਾਦ ਕਰਵਾ ਦੇਣਗੀਆਂ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਬਸਾਂ ਇਕੱਠਾ ਹੈ। ਗੁਰੂ ਦੀਆਂ ਸਿੱਖਿਆਵਾਂ ਯਾਦ ਕਰਵਾ ਦੇਣਗੀਆਂ, ਪਿਆਰਿਆ ਤੇਰੇ ਕੋਲ ਆਪਣਾ ਕੁਛ ਵੀ ਨਹੀਂ, ਸਭ ਕੁਛ ਵਾਹਿਗੁਰੂ ਦਾ ਹੈ, ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਜੇ ਇਹ ਨਿਮਰਤਾ ਵਿੱਚ ਜਿਉਣ ਲੱਗ ਪਿਆ, ਹਉਮੈ ਦੇ ਫੇਰੇ ਤੋਂ ਵਾਹਿਗੁਰੂ ਜੀ ਬਚਾ ਦੇਣਗੇ। ਜੇ ਸੰਤੋਖ ਸਬਰ ਸ਼ੁਕਰਾਨੇ ਵਿੱਚ ਜਿਉਣ ਲੱਗ ਪਿਆ। ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ, ਮਨ ਨੂੰ ਅਹਿਸਾਸ ਹੋ ਗਿਆ, ਹੇ ਵਾਹਿਗੁਰੂ ਜੀ ਤੁਸੀਂ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ। ਜ਼ਿੰਦਗੀ 'ਚ ਕਦੀ ਕਦਾਈ ਇੱਕ ਪਾਸੇ ਸਿਧਾਂਤ ਖੜ੍ਹੇ ਹੁੰਦੇ ਨੇ, ਇੱਕ ਪਾਸੇ ਪੈਸਾ ਖੜ੍ਹਾ ਹੁੰਦਾ ਹੈ, ਉਸ ਵੇਲੇ ਇੱਕ ਫੈਸਲਾ ਲੈਣਾ ਹੁੰਦਾ ਹੈ, ਉਹਨਾਂ 'ਚੋਂ ਇੱਕ ਛੱਡਣਾ ਪੈਂਦਾ ਹੈ। ਫਿਰ ਬੰਦਾ ਕਹਿੰਦਾ ਹੈ ਪੈਸਾ ਮਿਲੇ ਨਾ ਮਿਲੇ ਜ਼ਿੰਦਗੀ ਤਾਂ ਵੀ ਚੱਲ ਜਾਏਗੀ। ਜੇ ਵਾਹਿਗੁਰੂ ਦਾ ਗੁਣ ਨਹੀਂ ਮਿਲਿਆ ਤਾਂ ਜ਼ਿੰਦਗੀ ਅੰਦਰ ਵੀ ਪਰਿਵਾਰ ਅੰਦਰ ਵੀ ਦੁੱਖ ਆ ਜਾਣਗੇ। ਇਸ ਲਈ ਵਾਹਿਗੁਰੂ ਜੀ ਦੁਨੀਆ ਦੀਆਂ ਦਾਤਾਂ ਘੱਟ ਮਿਲ ਜਾਣ, ਘੱਟ ਵਿੱਚ ਵੀ ਗੁਜ਼ਾਰਾ ਕਰ ਲਵਾਂਗੇ, ਪਰ ਤੇਰੀ ਬਖਸ਼ਿਸ਼ ਨਾ ਘਟੇ, ਤੇਰੇ ਗੁਣ ਨਾ ਘਟਣ। ਐਸੇ ਮਨੁੱਖ ਦੀ ਜ਼ਿੰਦਗੀ ਅੰਦਰ ਵੱਖ ਵੱਖ ਸਮਿਆਂ 'ਤੇ ਐਸੀ ਸਿਚੁਏਸ਼ਨ ਬਣਦੀ ਹੈ ਜੋ ਜ਼ਿੰਦਗੀ ਦੇ ਇਮਤਿਹਾਨ ਹੁੰਦੇ ਨੇ। ਜੇ ਗੁਰੂ ਦੀਆਂ ਸਿੱਖਿਆਵਾਂ ਚੇਤੇ ਰਹਿ ਜਾਣ ਅਤੇ ਉਹਨਾਂ ਇਮਤਿਹਾਨਾਂ ਵਿੱਚੋਂ ਜਿਉਂ ਜਿਉਂ ਜੀਵਨ ਸਫਲ ਹੁੰਦਾ ਜਾਏਗਾ, ਫਿਰ ਉਹ ਮਨ ਲੋਭ ਦੇ ਫੇਰੇ ਤੋਂ ਬਚ ਜਾਏਗਾ। ਇਹ ਗੱਲ ਯਾਦ ਰੱਖਣੀ, ਜ਼ਿੰਦਗੀ ਦੇ ਇਮਤਿਹਾਨਾਂ ਵਿੱਚੋਂ ਸਫਲ ਹੋਣ ਵਾਸਤੇ ਗੁਰੂ ਦੀ ਬਖਸ਼ਿਸ਼ ਦੀ ਲੋੜ ਹੈ। ਜਿੱਥੋਂ ਤੱਕ ਦੁਨਿਆਵੀ ਦਾਤਾਂ ਦੀ ਗੱਲ ਹੈ, ਵਾਹਿਗੁਰੂ ਉਸ ਤੋਂ ਵੀ ਜ਼ਿਆਦਾ ਦਿੰਦੇ ਨੇ, ਉਸ ਤੋਂ ਵੀ ਜ਼ਿਆਦਾ ਦਿੰਦੇ ਨੇ। ਇੱਕ ਦਿਨ ਬੰਦੇ ਦੇ ਮਨ ਨੂੰ ਅਹਿਸਾਸ ਹੋ ਜਾਂਦਾ ਹੈ, ਹੇ ਵਾਹਿਗੁਰੂ ਜੀ ਜਿਤਨਾ ਤੁਸੀਂ ਮੈਨੂੰ ਦਿੱਤਾ ਹੈ ਮੈਂ ਕਦੀ ਸੁਪਨੇ 'ਚ ਨਹੀਂ ਸੀ ਸੋਚਿਆ। ਸੱਚ ਹੈ, ਜੇ ਅੰਦਰ ਸ਼ੁਕਰਾਨਾ ਹੈ ਫਿਰ ਹਾਏ ਮਰ ਗਿਆ, ਹਾਏ ਮਰ ਗਿਆ ਦੀ ਅੰਦਰ ਤੜਫ ਨਹੀਂ ਰਹਿੰਦੀ, ਇਹ ਤਪਸ਼ ਨਹੀਂ ਰਹਿੰਦੀ, ਫੇਰੇ ਤੋਂ ਬਚ ਗਿਆ। ਇਸੇ ਤਰ੍ਹਾਂ ਜੇ ਸਹਿਜ ਮਿਲ ਜਾਵੇ ਕਿ ਮੇਰੇ ਗੁਰੂ ਨੇ ਮੈਨੂੰ ਸਿਖਾਇਆ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਕਦੀ ਕਦੀ ਜ਼ਿੰਦਗੀ ਦਾ ਐਸਾ ਹਾਲਾਤ ਬਣ ਜਾਂਦਾ ਹੈ ਮਨ ਤਪਦਾ ਹੈ। ਹੋ ਸਕਦਾ ਕਈ ਵਾਰੀ ਉਹ ਤਪਣ ਦਾ ਕਾਰਨ ਵੀ ਸਾਹਮਣੇ ਵਾਲੇ ਦੀ ਗਲਤੀ ਹੁੰਦੀ ਜੇ, ਕਿਉਂਕਿ ਜਿਤਨਾ ਕੁ ਕਿਸੇ ਕੋਲ ਗਿਆਨ ਹੈ ਉਤਨਾ ਕੁ ਉਹ ਵਰਤਦਾ ਹੈ, ਜਿਤਨਾ ਕਿਸੇ ਨੂੰ ਸੋਝੀ ਹੈ ਉਤਨਾ ਕੁ ਉਹਦਾ ਵਰਤੋਂ ਵਿਵਹਾਰ ਹੈ। ਜੇ ਗਿਆਨ ਅਤੇ ਸੋਝੀ ਦੀ ਘਾਟ ਹੋਏਗੀ ਤਾਂ ਉਹਦੇ ਵਰਤੋਂ ਵਿਵਹਾਰ ਵਿੱਚ ਵੀ ਘਾਟ ਹੋਏਗੀ, ਅਤੇ ਉਹ ਵਰਤੋਂ ਵਿਵਹਾਰ ਨੂੰ ਦੁਨੀਆ ਮਿਸਬਿਹੇਵ ਕਹਿੰਦੀ ਹੈ, ਚਾਹੇ ਉਹ ਮੇਰੇ ਅੰਦਰ ਹੈ ਚਾਹੇ ਉਹ ਕਿਸੇ ਦੇ ਅੰਦਰ ਹੈ। ਉਹ ਮਿਸਬਿਹੇਵ ਗਿਆਨ ਅਤੇ ਸੋਝੀ ਦੀ ਘਾਟ ਦੇ ਕਾਰਨ ਹੀ ਬਣਦਾ ਹੈ। ਇਹ ਇੱਕ ਐਸੀ ਚੀਜ਼ ਹੈ, ਮਿਸਬਿਹੇਵ ਕਰਦਾ ਕੋਈ ਹੈ ਹਿਰਦੇ ਦੀ ਚੋਟ ਦੂਸਰੇ ਨੂੰ ਵੱਜਦੀ ਹੈ ਜਿਸ ਨਾਲ ਬਿਹੇਵ ਹੁੰਦਾ ਹੈ, ਅਤੇ ਜੇ ਉਸ ਵੇਲੇ ਗੱਲ ਚੇਤੇ ਆ ਜਾਵੇ ਮਨਾ ਨਹੀਂ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਨਹੀਂ ਇਹਨੇ ਤਾਂ ਜੋ ਕਰਤਾ ਸੋ ਕਰਤਾ, ਮੈਂ ਆਪਣੇ ਮਨ ਨੂੰ ਨਹੀਂ ਤਪਣ ਦੇਣਾ, ਫਿਰ ਵਾਹਿਗੁਰੂ ਦਾ ਸ਼ਬਦ, ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਸਿਮਰਨ, ਗੁਰੂ ਦੀ ਸਿੱਖਿਆ, ਅੰਦਰੋਂ ਹਿਰਦੇ 'ਚੋਂ ਉੱਠੀ ਹੋਈ ਅਰਦਾਸ, ਤੜਫਦੀ ਅਰਦਾਸ, ਹੇ ਵਾਹਿਗੁਰੂ ਜੀ ਮੈਨੂੰ ਇਸ ਵੇਲੇ ਬਚਾ ਲਓ, ਮੇਰਾ ਹਿਰਦਾ ਸ਼ਾਂਤ ਹੋ ਜਾਵੇ। ਉਹ ਸ਼ਾਂਤ ਹੋ ਜਾਂਦਾ ਹੈ ਜਦੋਂ ਵਾਪਸ ਜਾਂਦਾ ਹੈ, ਉਸ ਤੋਂ ਪਾਸੇ ਜਾਂਦਾ ਹੈ, ਉਹਦੇ ਬਾਰੇ ਵਿਚਾਰਾਂ ਉੱਠਦੀਆਂ ਨੇ, ਫਿਰ ਹਿਰਦੇ 'ਚੋਂ ਤੜਫ ਨਿਕਲਦੀ ਹੈ, ਵਾਹਿਗੁਰੂ ਜੀ ਜੋ ਹੋ ਗਿਆ ਸੋ ਹੋ ਗਿਆ, ਇਹ ਮੇਰੇ ਮਨ ਵਿੱਚੋਂ ਭੁੱਲ ਜਾਵੇ। ਉਹ ਫਿਰ ਸੁਖਮਨੀ ਸਾਹਿਬ ਜੀ ਦੀ ਪੰਕਤੀ ਚੇਤੇ ਆ ਜਾਂਦੀ ਹੈ, ਜੋ ਹੋਆ ਹੋਵਤ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਣਾ। ਜੇ ਇਹੋ ਜਿਹੇ ਇਮਤਿਹਾਨਾਂ ਵਿੱਚੋਂ ਪਾਸ ਹੋ ਜਾਵੇ ਤੇ ਜਿਹੜੀ ਚੀਜ਼ ਮਨ ਨੂੰ ਲੱਗਦੀ ਹੁੰਦੀ ਹੈ ਕਿ ਮੇਰੇ ਸਨਮਾਨ ਨੂੰ ਸੱਟ ਲੱਗੀ ਹੈ, ਮੇਰੇ ਸਟੇਟਸ ਨੂੰ ਸੱਟ ਲੱਗੀ ਹੈ, ਮੈਂ ਬੇਨਤੀ ਕਰਾਂ ਵਾਹਿਗੁਰੂ ਇਤਨਾ ਦਿੰਦੇ ਨੇ ਇਤਨਾ ਦਿੰਦੇ ਨੇ, ਬੰਦਾ ਸੋਚਦਾ ਮਨਾ ਇਹ ਸਤਿਕਾਰ ਮੇਰਾ ਨਹੀਂ ਹੈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹਨਾਂ ਜਾਣਾ ਮੇਰਾ। ਫਿਰ ਉਹ ਮਨ ਦੀ ਤਪਸ਼ ਤੋਂ, ਕ੍ਰੋਧ ਦੀ ਅੱਗ ਤੋਂ, ਇਸ ਵਿੱਚ ਫੇਰਾ ਪਾਉਣ ਤੋਂ ਮਨ ਬਚ ਗਿਆ। ਆਖੋ ਵਾਹਿਗੁਰੂ, ਅਗਲੀ ਪੰਕਤੀ, ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ, ਗੁਰਮੁਖ ਮਿਲੇ ਵਡਿਆਈ। ਆਹ ਅਖੀਰ ਤੇ ਸੱਚ ਨਿਬੇੜਾ ਕੀ ਹੈ? ਜਿਤਨਾ ਗੁਰੂ ਦੀ ਸ਼ਰਨ ਪੈ ਗਿਆ ਉਤਨੀ ਵਡਿਆਈ ਮਿਲ ਗਈ। ਆਖੋ ਵਾਹਿਗੁਰੂ, ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਉਹ ਜੀਵਨ ਉਤਨਾ ਹੀ ਚੰਗਾ ਹੈ। ਆਪਾਂ ਦੁਨਿਆਵੀ ਜੀਵ ਹਾਂ, ਕਿਹੜੇ ਕੱਪੜੇ ਸੋਹਣੇ ਲੱਗਦੇ ਨੇ ਜਿਹੜੇ ਮੈਲੇ ਨਹੀਂ ਹੈ? ਦੁਨੀਆਂ ਦੇ ਸਾਹਮਣੇ ਮੈਲੇ ਕੱਪੜੇ ਨਾ ਆਉਣ, ਇਸ ਲਈ ਰੋਜ਼ਾਨਾ ਧੋ ਲਏ ਜਾਂਦੇ ਨੇ, ਰੋਜ਼ਾਨਾ ਪ੍ਰੈਸ ਕਰ ਲਏ ਜਾਂਦੇ ਨੇ ਤਾਂ ਕਿ ਦੁਨੀਆਂ ਨੂੰ ਚੰਗੇ ਲੱਗਣ। ਇਸੇ ਤਰ੍ਹਾਂ ਕਿਹੜਾ ਸੁਭਾਅ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ? ਜਿਹੜਾ ਸੁਭਾਅ ਮੈਲ ਲੱਗਣ ਲੱਗਿਆ ਹੀ ਇਸ ਨੂੰ ਧੋ ਲਿਆ ਜਾਵੇ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਵਾਹਿਗੁਰੂ ਦੇ ਸਿਮਰਨ ਨਾਲ, ਵਾਹਿਗੁਰੂ ਦੇ ਸ਼ੁਕਰਾਨੇ ਨਾਲ, ਗੁਰੂ ਦੀਆਂ ਸਿੱਖਿਆਵਾਂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਸੁਭਾਅ ਨੂੰ ਲੱਗੀ ਹੋਈ ਮੈਲ ਧੋਤੀ ਜਾ ਸਕਦੀ ਹੈ। ਨਿਰਭਰ ਕਰਦਾ ਹੈ ਕਿ ਉਹ ਮੈਲ ਕਿਤਨੀ ਕੁ ਦਿਖਾਈ ਦਿੱਤੀ ਹੈ ਤੇ ਕਿਤਨੀ ਕੁ ਧੋਣ ਦਾ ਯਤਨ ਕੀਤਾ ਹੈ। ਜਿਤਨਾ ਜਿਤਨਾ ਸੁਭਾਅ ਦੀ ਮੈਲ ਨੂੰ ਧੋ ਲਿਆ ਹੈ, ਜਿਤਨਾ ਜਿਤਨਾ ਸੋਚ ਦੀ ਮੈਲ ਨੂੰ ਧੋ ਲਿਆ ਹੈ, ਜਿਤਨਾ ਜਿਤਨਾ ਮਤ ਦੀ ਮੈਲ ਨੂੰ ਧੋ ਲਿਆ ਹੈ, ਉਤਨਾ ਹੀ ਵਾਹਿਗੁਰੂ ਦੀਆਂ ਨਜ਼ਰਾਂ 'ਚ ਵਡਿਆਈ ਮਿਲ ਗਈ ਹੈ। ਕਿਉਂਕਿ ਉਹ ਫਿਰ ਮੈਲ ਨੂੰ ਧੋਣ ਕਰਕੇ ਵਿਕਾਰਾਂ 'ਚ ਫੇਰਾ ਨਹੀਂ ਪਿਆ, ਫਿਰ ਹੋਏ ਨਾ ਫੇਰਾ, ਅੰਤ ਸੱਚ ਨਿਬੇੜਾ, ਗੁਰਮੁਖ ਮਿਲੈ ਵਡਿਆਈ। ਅਗਲੀ ਪੰਕਤੀ, ਸੱਚੈ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ। ਰੰਗ ਹੁੰਦਾ ਪਿਆਰ, ਸੱਚ ਹੈ ਵਾਹਿਗੁਰੂ ਜੀ, ਸੱਚ ਨੇ ਵਾਹਿਗੁਰੂ ਦੇ ਗੁਣ, ਸੱਚ ਹੈ ਗੁਰੂ ਸਾਹਿਬ, ਸੱਚ ਹੈ ਗੁਰੂ ਦੀ ਬਾਣੀ, ਗੁਰੂ ਦੀਆਂ ਸਿੱਖਿਆਵਾਂ, ਗੁਰਬਾਣੀ ਦਾ ਗਿਆਨ। ਸੱਚ ਨਾਲ ਪਿਆਰ ਇਹਨਾਂ ਚਾਰਾਂ ਪੱਖਾਂ 'ਤੇ ਪੂਰਾ ਹੋਏਗਾ। ਵਾਹਿਗੁਰੂ ਜੀ ਦੇ ਨਾਲ ਪਿਆਰ, ਵਾਹਿਗੁਰੂ ਦੇ ਗੁਣਾਂ ਨਾਲ ਪਿਆਰ, ਗੁਰੂ ਸਾਹਿਬ ਦੇ ਨਾਲ ਪਿਆਰ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੀ ਬਾਣੀ ਨਾਲ ਪਿਆਰ, ਇਹਨਾਂ ਚਾਰਾਂ ਪੱਖਾਂ 'ਚੋਂ ਜਿਹੜਾ ਵੀ ਪੱਖ ਅਧੂਰਾ ਰਹਿ ਗਿਆ, ਉਹੀ ਪੱਖ ਕਮਜ਼ੋਰ ਰਹਿ ਜਾਏਗਾ। ਜਦੋਂ ਵਾਹਿਗੁਰੂ ਦੀ ਵਡਿਆਈ ਮਿਲ ਗਈ, ਫਿਰ ਇਸ ਪਿਆਰ ਦਾ ਰੰਗ ਚੜ ਗਿਆ। ਸੱਚ ਹੈ ਰੰਗ ਰਾਤੇ, ਇੱਕ ਹੈ ਵਾਹਿਗੁਰੂ ਨਾਲ ਪਿਆਰ ਕਰਨਾ, ਦੂਸਰਾ ਹੈ ਵਾਹਿਗੁਰੂ ਦੇ ਪਿਆਰ ਦਾ ਕਿੰਨਾ ਰੰਗ ਚੜ ਗਿਆ। ਰੰਗ ਕਹਿੰਦੇ ਨੇ ਲਗਨ ਲੱਗ ਜਾਣੀ। ਇੱਕ ਹੈ ਗੁਰੂ ਦੇ ਨਾਲ ਪਿਆਰ, ਗੁਰਬਾਣੀ ਦੇ ਨਾਲ ਪਿਆਰ, ਇੱਕ ਹੈ ਗੁਰਬਾਣੀ ਦੇ ਪਿਆਰ ਦਾ ਰੰਗ ਚੜ ਜਾਣਾ। ਅਗਲੇ ਪਦਿਆਂ ਵਿੱਚ ਦੋਨਾਂ ਨੂੰ ਨਖੇੜਨਗੇ। ਅਖੀਰਲੀ ਪੰਕਤੀ ਤੁਸੀਂ ਧਿਆਨ ਨਾਲ ਸੁਣੀ ਹੋਏਗੀ ਹੁਕਮਨਾਮੇ ਦੀ। ਉਸ ਵਿੱਚ ਮੇਰੇ ਗੁਰੂ ਪਿਤਾ ਨੇ ਦੱਸ ਦਿੱਤਾ ਹੈ, ਅਗਰ ਧਰਮ ਦੇ ਕਰਮ ਕੀਤੇ ਨੇ ਤੇ ਰੰਗ ਨਹੀਂ ਚੜਿਆ ਤੇ ਉਹ ਜੀਵਨ ਕੈਸਾ ਹੈ। ਆਪਾਂ ਸਾਰਿਆਂ ਨੇ ਧਿਆਨ ਨਾਲ ਸੁਣਿਆ ਸੀ, ਉਸ ਵੇਲੇ ਜ਼ਰੂਰ ਸਮਝ ਆਈ ਹੋਏਗੀ। ਜਦੋਂ ਇਸ ਰੰਗ ਦੇ ਵਿੱਚ ਜੀਵਨ ਰੰਗਿਆ ਗਿਆ, ਸਹਿਜੇ ਮਾਤੇ, ਸਹਿਜੇ ਹੁੰਦਾ ਸੁੱਤੇ ਸਿੱਧ, ਕੰਟੀਨਿਊ ਪ੍ਰੋਸੈਸ ਬਣ ਗਿਆ। ਜਿਸ ਤਰ੍ਹਾਂ ਗੱਡੀ ਚਲਾਉਂਦੇ ਹਾਂ, ਕੁਛ ਅੱਗੇ ਆ ਜਾਵੇ ਨਾ, ਆਪਣੇ ਆਪ ਹੀ ਰੂਟੀਨ ਬਣ ਗਿਆ, ਬ੍ਰੇਕਾਂ 'ਤੇ ਪੈਰ ਆਪਣੇ ਆਪ ਹੀ ਚਲਿਆ ਜਾਂਦਾ। ਪਰ ਸਟਾਰਟਿੰਗ 'ਤੇ ਔਖਾ ਸੀ, ਜਦੋਂ ਅਭਿਆਸ ਕਰਦਾ ਸੀ, ਜਦੋਂ ਸਿੱਖਦਾ ਸੀ ਉਦੋਂ ਔਖਾ ਸੀ, ਜਦੋਂ ਐਕਸਪਰਟ ਹੋ ਗਿਆ, ਐਕਸਪੀਰੀਅੰਸ ਵਿੱਚੋਂ ਨਿਕਲਿਆ, ਇਸੇ ਤਰ੍ਹਾਂ ਸ਼ੁਰੂਆਤ ਵਿੱਚ ਮਨ ਨੂੰ ਸੰਭਾਲਣਾ ਔਖਾ ਹੈ। ਜੇ ਆਦਤ ਬਣ ਜਾਵੇ, ਸੱਚ ਜਾਣੇ, ਵਿਕਾਰਾਂ ਦੀ ਵੀ ਆਦਤ ਹੈ, ਗੁਣਾਂ ਦੀ ਵੀ ਆਦਤ ਹੈ। ਜਦੋਂ ਗੁਣਾਂ ਦੀ ਆਦਤ ਬਣ ਜਾਵੇ, ਫਿਰ ਗੁਣਾਂ ਦਾ ਇੱਕ ਸਵਾਦ ਹੈ, ਇੱਕ ਆਨੰਦ ਹੈ, ਉਸ ਵਿੱਚ ਵੀ ਮਸਤ ਹੁੰਦਾ ਹੈ। ਵਿਕਾਰਾਂ ਦਾ ਵੀ ਸਵਾਦ ਹੈ, ਵਿਕਾਰਾਂ ਵਿੱਚੋਂ ਇੱਕੋ ਹੀ ਵਿਕਾਰ ਐਸਾ ਹੈ ਜਿਹਦੇ ਵਿੱਚ ਟੇਸਟ ਨਹੀਂ ਹੈ, ਬਾਕੀ ਚਾਰਾਂ ਵਿਕਾਰਾਂ ਵਿੱਚ ਸਵਾਦ ਹੈ। ਅਤੇ ਵਿਕਾਰੀ ਬੰਦਾ ਉਸ ਸਵਾਦ ਵਿੱਚ ਮਸਤ ਹੁੰਦਾ ਹੈ, ਇੱਕ ਕ੍ਰੋਧ ਹੈ ਜਿਹਦੇ ਵਿੱਚ ਕੋਈ ਸਵਾਦ ਨਹੀਂ ਹੈ। ਆਖੋ ਵਾਹਿਗੁਰੂ। ਪਰ ਵਿਕਾਰਾਂ ਦੇ ਸਵਾਦ ਜ਼ਿੰਦਗੀ ਵਿੱਚ ਦੁੱਖ ਪੈਦਾ ਕਰਦੇ ਨੇ, ਗੁਣਾਂ ਦੇ ਵੀ ਸਵਾਦ ਨੇ, ਉਹਦੇ ਵਿੱਚ ਵੀ ਬੰਦਾ ਮਸਤ ਹੁੰਦਾ ਹੈ, ਇਹਦੀ ਵੀ ਇੱਕ ਲਗਨ ਹੈ। ਜਿਸ ਨੂੰ ਨਿਮਰਤਾ ਵਿੱਚ ਰਹਿਣ ਦੀ ਲਗਨ ਲੱਗ ਗਈ, ਉਹ ਆਨੰਦ ਹੀ ਵੱਖਰਾ ਹੈ। ਜਿਸ ਨੂੰ ਸ਼ੁਕਰਾਨੇ ਵਿੱਚ ਰਹਿਣ ਦੀ ਲਗਨ ਲੱਗ ਗਈ, ਉਹਦਾ ਰੰਗ ਹੀ ਵੱਖਰਾ ਹੈ। ਜੇ ਲਗਨ ਲੱਗ ਜਾਵੇ, ਫਿਰ ਕੰਟੀਨਿਊ ਪ੍ਰੋਸੈਸ ਬਣ ਜਾਂਦਾ ਹੈ, ਸੁੱਤੇ ਸਿੱਧ ਮਸਤ ਰਹਿੰਦਾ ਹੈ, ਸਹਿਜੇ ਰਹੇ ਸਮਾਈ, ਫਿਰ ਸੁੱਤੇ ਸਿੱਧ ਹੀ ਉਸ ਵਿੱਚ ਵਾਹਿਗੁਰੂ ਦੇ ਪਿਆਰ ਵਿੱਚ, ਗੁਰੂ ਦੀਆਂ ਸਿੱਖਿਆਵਾਂ ਵਿੱਚ ਸਮਾਇਆ ਰਹਿੰਦਾ ਹੈ। ਸੱਚਾ ਮਨ ਭਾਇਆ ਸੱਚ ਵਸਾਇਆ, ਸ਼ਬਦ ਰੱਤੇ ਅੰਤ ਨਵੇਰਾ, ਕਿਉਂਕਿ ਸੱਚਾ ਮਨ ਨੂੰ ਚੰਗਾ ਲੱਗਿਆ। ਸੱਚਾ ਵਾਹਿਗੁਰੂ ਨੇ, ਸੱਚਾ ਗੁਰੂ ਨੇ, ਪਾਰ ਬ੍ਰਹਮ ਗੁਰ ਨਾਹੀਂ ਭੇਦ। ਜਦੋਂ ਸੱਚਾ ਪਿਆਰਾ ਲੱਗਦਾ ਹੈ, ਵਾਹਿਗੁਰੂ ਪਿਆਰੇ ਲੱਗਦੇ ਨੇ, ਫਿਰ ਵਾਹਿਗੁਰੂ ਦਾ ਗੁਣ ਵੀ ਪਿਆਰੇ ਲੱਗਦੇ ਨੇ। ਜਦੋਂ ਗੁਰੂ ਨਾਲ ਪਿਆਰ ਬਣ ਗਿਆ, ਫਿਰ ਗੁਰਬਾਣੀ ਨਾਲ ਵੀ ਪਿਆਰ ਬਣੇਗਾ, ਗੁਰਬਾਣੀ ਵਿੱਚ ਕਹੀਆਂ ਹੋਈਆਂ ਗੱਲਾਂ ਨਾਲ ਪਿਆਰ ਬਣੇਗਾ। ਜਦੋਂ ਸੱਚਾ ਦੇ ਨਾਲ ਪਿਆਰ ਬਣ ਗਿਆ, ਫਿਰ ਸੱਚ ਅੰਦਰ ਵਸ ਗਿਆ। ਇਹ ਗੱਲ ਯਾਦ ਰੱਖਣੀ, ਜਦੋਂ ਗੁਰੂ ਦਾ ਪਿਆਰ ਹਿਰਦੇ 'ਚ ਪਹੁੰਚ ਗਿਆ ਨਾ, ਫਿਰ ਗੁਰੂ ਦੀ ਬਾਣੀ, ਗੁਰੂ ਦੀਆਂ ਸਿੱਖਿਆਵਾਂ ਹਿਰਦੇ 'ਚ ਵਸ ਜਾਂਦੀਆਂ ਨੇ, ਯਾਦ ਰਹਿਣ ਲੱਗ ਜਾਂਦੀਆਂ ਨੇ। ਜਦੋਂ ਵਾਹਿਗੁਰੂ ਹਿਰਦੇ ਵਿੱਚ ਵਸ ਜਾਂਦੇ ਜੇ, ਫਿਰ ਵਾਹਿਗੁਰੂ ਦੇ ਗੁਣ ਵੀ ਵਸ ਜਾਂਦੇ ਜੇ, ਫਿਰ ਸੁੱਤੇ ਸਿੱਧ ਗੁਣਾਂ ਦਾ ਆਨੰਦ ਆਉਣ ਲੱਗ ਜਾਂਦਾ ਹੈ। ਪਰ ਇਹ ਬਣੇ ਕਿਵੇਂ? ਸ਼ਬਦ ਰੱਤੇ ਅੰਤ ਨਵੇਰਾ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੀ ਬਾਣੀ, ਗੁਰੂ ਦਾ ਗਿਆਨ, ਇਸ ਵਿੱਚ ਮਨ ਰੰਗਿਆ ਜਾਵੇ। ਮੈਂ ਜਿਉਣਾ ਹੈ ਜਿਵੇਂ ਗੁਰੂ ਨੇ ਕਿਹਾ ਹੈ, ਮੈਂ ਸੋਚਣਾ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ, ਮੈਂ ਬੋਲਣਾ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ, ਮੈਂ ਦੇਖਣਾ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ। ਕਮਾਲ ਦੀ ਬਾਤ ਹੈ, ਗੁਰੂ ਸਾਹਿਬ ਨੇ ਜ਼ਿੰਦਗੀ ਦੇ ਹਰ ਪੱਖ ਬਾਰੇ ਕੁਛ ਨਾ ਕੁਛ ਦੱਸਿਆ ਹੈ। ਇੱਥੇ ਇੱਕ ਛੋਟੀ ਜਿਹੀ ਬੇਨਤੀ, ਕਦੀ ਕਦਾਈ ਆਪਾਂ ਦੁਨਿਆਵੀ ਜੀਵ ਹਾਂ, ਬੰਦਾ ਉਲਝ ਜਾਂਦਾ ਹੈ, ਹੁਣ ਮੈਂ ਕੀ ਕਰਾਂ। ਐਸੇ ਹਾਲਾਤ ਬਣ ਜਾਂਦੇ ਨੇ, ਬੰਦਾ ਆਪਣੇ ਆਪ ਨੂੰ ਇੱਕ ਐਸੇ ਚੁਰਸਤੇ 'ਤੇ ਖੜ੍ਹਾ ਸਮਝਦਾ ਹੈ ਕਿ ਹੁਣ ਮੈਂ ਕੀ ਕਰਾਂ, ਕਿਹੜਾ ਸਟੈਪ ਲਵਾਂ। ਉਸ ਵੇਲੇ ਹੀ ਡਿਪਰੈਸ਼ਨ ਹੁੰਦਾ ਹੈ, ਉਸੇ ਵੇਲੇ ਟੈਨਸ਼ਨ ਹੁੰਦੀ ਹੈ। ਇੱਕ ਗੱਲ ਮਨ ਵਿੱਚ ਖਿਆਲ ਕਰ ਲੈਣੀ, ਜਿਹੜੀ ਸਿਚੁਏਸ਼ਨ ਮੇਰੇ ਮਨ ਵਿੱਚ ਬਣੀ ਹੋਈ ਹੈ ਇਸ ਵੇਲੇ, ਮੇਰੇ ਬਾਹਰ ਬਣੀ ਹੋਈ ਹੈ, ਇਹਦੇ ਬਾਰੇ ਗੁਰੂ ਸਾਹਿਬ ਨੇ ਜ਼ਰੂਰ ਕੁਛ ਕਿਹਾ ਹੋਏਗਾ। ਆਖੋ ਵਾਹਿਗੁਰੂ, ਜ਼ਰੂਰ ਕਿਹਾ ਹੋਏਗਾ। ਜੇ ਉਹ ਮੈਨੂੰ ਯਾਦ ਨਹੀਂ ਆ ਰਿਹਾ, ਤਾਂ ਫਿਰ ਮੇਰੇ ਬਾਣੀ ਦਾ ਅਭਿਆਸ ਕੱਚਾ ਹੈ। ਜੇ ਮੈਨੂੰ ਸਮਝ ਨਹੀਂ ਆ ਰਹੀ, ਤੇ ਮੈਨੂੰ ਬਾਣੀ ਸਮਝਣ ਦਾ ਅਭਿਆਸ ਕੱਚਾ ਹੈ। ਮੇਰਾ ਹਲੇ ਗੁਰੂ ਨਾਲ ਰਿਸ਼ਤਾ ਉਤਨਾ ਨਹੀਂ ਬਣਿਆ ਜਿਤਨਾ ਬਣਨਾ ਚਾਹੀਦਾ ਸੀ। ਪਰ ਹਰ ਸਿਚੁਏਸ਼ਨ ਵਾਸਤੇ ਗੁਰੂ ਸਾਹਿਬ ਨੇ ਕੁਛ ਨਾ ਕੁਛ ਕਿਹਾ, ਉਹਦੇ ਕੁਛ ਕੁ ਇਸ਼ਾਰੇ ਕੱਲ੍ਹ ਨੂੰ ਬਾਬਾ ਹਰਨਾਮ ਸਿੰਘ ਜੀ ਹੋਰਾਂ ਦੇ ਜੀਵਨ ਵਿੱਚੋਂ ਮੈਂ ਦੇਣਾ ਚਾਹਾਂਗਾ। ਉਹਨਾਂ ਨੇ ਵੀ ਆਪਣੇ ਮਨ ਦੀ ਦੋ ਹਿੱਸਿਆਂ ਦੇ ਵਿੱਚ ਉੱਠ ਰਹੇ ਵਿਚਾਰਾਂ ਦੀ ਇੱਕ ਲੜਾਈ ਨੂੰ ਜਿੱਤਣ ਦਾ ਸੀਨ ਉਹਨਾਂ ਦੀ ਆਪਣੀ ਜੀਵਨੀ ਵਿੱਚ ਹੈ। ਇੱਕ ਮਨ ਕਹਿੰਦਾ ਇੰਜ ਕਰ ਲੈ, ਇੱਕ ਕਹਿੰਦਾ ਇੰਜ ਕਰ ਲੈ, ਵੀ ਕਿਹੜਾ ਫੈਸਲਾ ਗੁਰੂ ਨੂੰ ਚੰਗਾ ਲੱਗੇਗਾ, ਵਾਹਿਗੁਰੂ ਨੂੰ ਚੰਗਾ ਲੱਗੇਗਾ। ਉਹ ਜ਼ਰੂਰ ਗੁਰੂ ਸਾਹਿਬ ਨੇ ਕਿਹਾ ਹੋਏਗਾ। ਜੇ ਉਸ ਸ਼ਬਦ ਦੀ ਸ਼ਰਨ ਲੈ ਲਈਏ, ਉਸ ਸਿੱਖਿਆ ਦੀ ਸ਼ਰਨ ਲੈ ਲਈਏ, ਫਿਰ ਅੰਤ ਨਵੇੜਾ ਕੀ ਹੋਏਗਾ? ਗੁਰਮੁਖ ਮਿਲਿਆ ਵਡਿਆਈ। ਨਾਨਕ ਨਾਮ ਰੱਤੇ ਸੇ ਸੱਚ ਸਮਾਣੇ, ਬਹੁਰ ਨਾ ਭਵ ਜਲ ਫੇਰਾ। ਜੋ ਨਾਮ ਵਿੱਚ ਰੰਗੇ ਰਹਿੰਦੇ ਨੇ, ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਨੇ। ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਜਾਣ ਦੇ ਅਰਥ ਨੇ, ਵਾਹਿਗੁਰੂ ਦੇ ਗੁਣਾਂ ਵਿੱਚ ਤੇ ਸ਼ੁਕਰਾਨੇ ਵਿੱਚ ਵੀ ਰੰਗੇ ਰਹਿੰਦੇ ਨੇ। ਉਹ ਗੁਰੂ ਦੀ ਬਾਣੀ ਵਿੱਚ ਰੰਗੇ ਰਹਿੰਦੇ ਨੇ, ਗੁਰੂ ਦੀਆਂ ਸਿੱਖਿਆਵਾਂ ਵਿੱਚ ਵੀ ਰੰਗੇ ਰਹਿੰਦੇ ਨੇ। ਫਿਰ ਉਹਨਾਂ ਦਾ ਮਨ ਇਹ ਬੇਕਾਰਾਂ ਵਿੱਚ ਫੇਰਾ ਹੀ ਨਹੀਂ ਪਾਉਂਦਾ। ਆਖੋ ਵਾਹਿਗੁਰੂ, ਗੁਰੂ ਸਾਹਿਬ ਬਚਾਉਂਦੇ ਨੇ। ਗੁਰੂ ਸਾਹਿਬ ਦੇ ਕੋਲ ਸਾਰੀਆਂ ਤਾਕਤਾਂ ਨੇ ਇਸ ਮਨ ਨੂੰ ਹੋੜਨ ਦੀ, ਹੋਰ ਕਿਸੇ ਕੋਲ ਤਾਕਤ ਨਹੀਂ ਹੈ। ਇਹ ਮਨੂਆ ਅਤ ਸਬਲ ਹੈ, ਛੱਡੇ ਨਾ ਕਿਤੇ ਉਪਾਏ। ਜਦੋਂ ਬੱਚਾ ਗਲਤ ਪਾਸੇ ਜਾਂਦਾ ਹੈ, ਮਾਂ ਰੋਕਣਾ ਚਾਹੁੰਦੀ ਹੈ, ਪਿਤਾ ਰੋਕਣਾ ਚਾਹੁੰਦੇ ਨੇ, ਮਾਪੇ ਰੋਕਦੇ ਨੇ, ਰੁਕਦਾ ਹੀ ਨਹੀਂ ਹੈ, ਰੁਕਦਾ ਹੀ ਨਹੀਂ ਹੈ, ਕਿਉਂਕਿ ਬੜਾ ਸ਼ਕਤੀਸ਼ਾਲੀ ਹੈ। ਪਰ ਇਸ ਮਨ ਨੂੰ ਕੌਣ ਰੋਕਦਾ ਹੈ? ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਵਧਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਗੁਰੂ ਦੀਆਂ ਸਿੱਖਿਆਵਾਂ ਹੀ ਮਨ ਨੂੰ ਰੋਕਦੀਆਂ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ, ਜੇ ਮਨ ਨਹੀਂ ਰੁਕਦਾ, ਵਿਕਾਰਾਂ ਵਿੱਚ ਜਾਂਦਾ ਹੈ, ਉਹਦੇ ਸਾਈਡ ਇਫੈਕਟ ਸਾਡੇ ਸਾਹਮਣੇ ਦੱਸ ਰਹੇ ਨੇ, ਕਿੱਦਾਂ ਸਾਡੀ ਜ਼ਿੰਦਗੀ 'ਚ ਦੁੱਖ ਪੈਦਾ ਹੁੰਦੇ ਨੇ। ਮਾਇਆ ਮੋਹ ਸਭ ਬਰਲ ਹੈ, ਦੂਜਾ ਭਾਏ ਖੁਆਈ ਰਾਮ। ਜਦੋਂ ਵੀ ਮਨ ਵਾਹਿਗੁਰੂ ਨੂੰ ਭੁਲਾ ਗਿਆ, ਉਹ ਮਾਇਆ ਹੈ। ਇਹ ਮਾਇਆ ਜਿੱਤ ਹਰ ਬਿਸਰ ਹੈ। ਜਦੋਂ ਵੀ ਵਿਕਾਰਾਂ ਨੂੰ ਪਸੰਦ ਕਰਨ ਲੱਗ ਪਿਆ, ਉਹ ਮਾਇਆ ਹੈ। ਇਹ ਮਾਇਆ ਜਿੱਤ ਹਰ ਬਿਸਰੈ, ਮੋਹ ਉਪਜੈ। ਭਾਉ ਦੂਜਾ ਲਾਇਆ ਜੋ ਜ਼ਿੰਦਗੀ 'ਚ ਨਹੀਂ ਚਾਹੀਦਾ ਸੀ, ਉਸ ਪਾਸੇ ਪਿਆਰ ਲੱਗ ਗਿਆ ਮਨ ਦਾ, ਉਸ ਪਾਸੇ ਤੁਰ ਪਿਆ, ਮਾਇਆ ਹੈ। ਅਤੇ ਇੱਥੇ ਗੁਰੂ ਸਾਹਿਬ ਪਤਾ ਕੀ ਕਹਿ ਰਹੇ ਨੇ, ਇਹਦਾ ਜਿਹੜਾ ਮੋਹ ਹੈ, ਮਾਇਆ ਮੋਹ, ਸਭ ਬਰਲ ਹੈ। ਬਰਲ ਹੁੰਦਾ ਪਾਗਲਪਣ, ਮਨ ਪਾਗਲ ਹੋ ਗਿਆ। ਕੀ ਪਾਗਲ ਬੰਦਾ ਨਹੀਂ? ਕੀ ਪਾਗਲ ਦੇ ਅੱਖਾਂ ਨਹੀਂ? ਕੀ ਪਾਗਲ ਦੇ ਹੱਥ ਨਹੀਂ? ਕੀ ਪਾਗਲ ਤੁਰਦਾ ਨਹੀਂ? ਕੀ ਪਾਗਲ ਖਾਂਦਾ ਨਹੀਂ? ਕੀ ਪਾਗਲ ਬੈਠਦਾ ਨਹੀਂ? ਪਾਗਲ ਦਾ ਇੱਕ ਫਰਕ ਹੈ, ਨੋਟ ਕਰਿਓ, ਉਹ ਤੁਰਦਾ ਹੈ। ਸਿਆਣਾ ਵੀ ਤੁਰਦਾ ਹੈ, ਪਾਗਲ ਵੀ ਤੁਰਦਾ ਹੈ। ਉਹ ਤੁਰਿਆ ਜਾਂਦਾ ਹੈ, ਉਹਨੂੰ ਡੈਸਟੀਨੇਸ਼ਨ ਦਾ ਕੋਈ ਫਿਕਰ ਨਹੀਂ ਹੈ, ਤੁਰਿਆ ਹੀ ਜਾਏਗਾ, ਤੁਰਿਆ ਹੀ ਜਾਏਗਾ, ਜਦੋਂ ਮਨ ਕੀਤਾ ਮੁੜ ਆਏਗਾ। ਸਿਆਣਾ ਮਨੁੱਖ ਜਾਣ ਤੋਂ ਪਹਿਲਾਂ ਦੇਖਦਾ ਮੈਂ ਜਾਣਾ ਕਿੱਥੇ ਹੈ। ਪਾਗਲ ਦੇ ਅੰਦਰ ਇਹ ਨਹੀਂ ਹੁੰਦਾ ਕਿ ਮੈਂ ਕਿੱਥੇ ਜਾਣਾ ਹੈ। ਦੂਸਰੀ ਬਾਤ, ਪਾਗਲ ਜੇ ਖਾਈ ਜਾਂਦਾ ਤੇ ਖਾਈ ਹੋਈ ਜਾ ਰਿਹਾ ਹੈ, ਕੱਪੜਾ ਪਾੜਨ ਲੱਗ ਗਿਆ ਤੇ ਪਾੜੀ ਤੁਰਿਆ ਜਾ ਰਿਹਾ ਹੈ, ਉਹ ਗੰਦੀ ਚੀਜ਼ ਨੂੰ ਹੱਥ ਪਾਉਂਦਾ ਉਸੇ ਨੂੰ ਫਰੋਲੀ ਜਾ ਰਿਹਾ ਹੈ, ਪਾਗਲ ਹੈ, ਉਹਨੂੰ ਪਤਾ ਨਹੀਂ ਹੈ। ਰੋਟੀ ਦੇ ਨਾਲ ਚਿੱਕੜ ਲੱਗਿਆ ਹੋਇਆ ਖਾਈ ਜਾ ਰਿਹਾ, ਪਾਗਲ ਨੂੰ ਖਾਂਦੇ ਨੂੰ ਕੋਈ ਦੇਖ ਨਹੀਂ ਸਕਦਾ, ਨੋਟ ਕਰਿਓ, ਪਾਗਲ ਨੂੰ ਖਾਂਦੇ ਨੂੰ ਦੇਖ ਨਹੀਂ ਸਕਦਾ। ਜਦੋਂ ਮਨ ਪਾਗਲ ਹੁੰਦਾ ਹੈ, ਸੱਚ ਜਾਣਿਓ, ਇਹ ਬੇਕਾਰਾਂ ਦਾ ਚਿੱਕੜ ਖਾਈ ਜਾਂਦਾ ਹੈ, ਬੇਕਾਰਾਂ ਦੀ ਅੱਗ ਨਾਲ ਹੱਥ ਪਾਈ ਜਾਂਦਾ ਹੈ। ਮਨ ਪਾਗਲ ਜਿੱਧਰ ਤੁਰਿਆ ਜਾ ਰਿਹਾ, ਇਹਨੂੰ ਪਤਾ ਹੀ ਨਹੀਂ ਹੈ ਇਹਦਾ ਡੈਸਟੀਨੇਸ਼ਨ ਕੀ ਹੈ, ਸਵਾਦਾਂ ਦੇ ਪਿੱਛੇ ਤੁਰਿਆ ਜਾ ਰਿਹਾ ਹੈ। ਮਾਇਆ ਮੋਹ ਸਭ ਬਰਲ ਹੈ, ਦੂਜਾ ਭਾਈ ਖੁਆਈ ਰਾਮ, ਮਾਤ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ। ਇਸ ਪੁਆਇੰਟ ਨੂੰ ਜ਼ਰਾ ਸਮਝਣਾ, ਮਾਤਾ ਪਿਤਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਸੰਸਾਰ ਦੇ ਅੰਦਰ। ਹਰ ਵੇਲੇ ਬਨਸਪਤੀ ਚਾਹੀਦੀ ਹੈ, ਬਨਸਪਤੀ ਨਾ ਹੋਵੇ ਤੇ ਆਕਸੀਜਨ ਨਹੀਂ ਰਹੇਗੀ, ਸੰਸਾਰ ਨੂੰ ਚਾਹੀਦੀ ਹੈ। ਪਰ ਬਨਸਪਤੀ ਦੀ ਜ਼ਿੰਮੇਵਾਰੀ ਧਰਤੀ ਨੂੰ ਤੇ ਕਿਸਾਨ ਨੂੰ ਦੇ ਦਿੱਤੀ ਹੈ, ਉਹਨਾਂ ਦਾ ਸਦਕਾ ਇਹ ਚੱਲਦੀ ਹੈ। ਕਿਸਾਨ ਜ਼ਿੰਮੇਵਾਰੀ ਨਾ ਵੀ ਨਿਭਾਵੇ, ਇਕੱਲੀ ਧਰਤੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ, ਘਾਹ ਉੱਗੇ ਆਏਗਾ, ਕੁਛ ਹੋਰ ਬੂਟੀ ਉੱਗੇ ਆਏਗੀ, ਜੰਗਲ ਬਣ ਜਾਏਗਾ, ਧਰਤੀ ਜ਼ਿੰਮੇਵਾਰੀ ਨਿਭਾਈ ਜਾਏਗੀ। ਸੰਸਾਰ ਨੂੰ ਬਨਸਪਤੀ ਚਾਹੀਦੀ ਹੈ, ਧਰਤੀ ਦੀ ਜ਼ਿੰਮੇਵਾਰੀ ਨਾਲ ਬਨਸਪਤੀ ਬਣੀ ਜਾ ਰਹੀ ਹੈ। ਸੰਸਾਰ ਦੇ ਅੰਦਰ ਪਸ਼ੂ ਪੰਛੀ ਬਣਾਏ ਨੇ, ਉਹਨਾਂ ਦੀ ਲੋੜ ਹੈ, ਇਸ ਲਈ ਬਣਾਏ ਨੇ। ਸੰਸਾਰ ਦੇ ਅੰਦਰ ਮਨੁੱਖ ਦੀ ਲੋੜ ਸੀ ਤਾਂ ਕਿ ਸੰਸਾਰ ਬਗੀਚੇ ਨੂੰ ਬੜਾ ਸੁੰਦਰ ਬਣਾ ਸਕੇ, ਸਮਾਜ ਨੂੰ ਸੁੰਦਰ ਮਨੁੱਖ ਹੀ ਬਣਾਉਣਗੇ, ਵਿਗਾੜਿਆ ਵੀ ਮਨੁੱਖਾਂ ਨੇ ਹੈ, ਸਵਾਰਨਗੇ ਵੀ ਮਨੁੱਖ, ਅਗਰ ਉਹ ਵਾਹਿਗੁਰੂ ਦੀ ਸ਼ਰਨ ਲੈਣਗੇ, ਗੁਰੂ ਦੀ ਸ਼ਰਨ ਲੈਣਗੇ। ਹੁਣ ਜਦੋਂ ਸੰਸਾਰ ਨੂੰ ਮਨੁੱਖਾਂ ਦੀ ਲੋੜ ਹੈ ਤੇ ਮਨੁੱਖ ਸਦਾ ਨਹੀਂ ਰਹਿ ਸਕਦਾ, ਕੁਛ ਸਮੇਂ ਬਾਅਦ ਉਹਦਾ ਜੀਵਨ ਖਤਮ ਹੋ ਜਾਣਾ, ਇਹ ਸਿਲਸਿਲਾ ਚੱਲਦਾ ਰਹੇ, ਇੱਕ ਸੰਸਾਰ ਤੇ ਜੀਵ ਵਾਹਿਗੁਰੂ ਨੇ ਭੇਜਣਾ ਹੈ, ਔਰ ਭੇਜਣਾ ਕਿਹਦੇ ਰਾਹੀਂ ਹੈ? ਮਾਤ ਪਿਤਾ ਬਿਨ ਬਾਲ ਨਾ ਹੋਈ, ਬੱਚੇ ਦਾ ਜਨਮ ਹੁੰਦਾ ਹੈ, ਅਸੀਂ ਖੁਸ਼ੀ ਮਨਾਉਂਦੇ ਜੇ, ਮੈਂ ਬੇਨਤੀ ਕਰਾਂ, ਬੜੀ ਭਾਰੀ ਜ਼ਿੰਮੇਵਾਰੀ ਹੈ, ਬੜੀ ਭਾਰੀ ਜ਼ਿੰਮੇਵਾਰੀ ਹੈ। ਜਦੋਂ ਬੱਚਾ ਦਿੱਤਾ ਹੈ, ਪਵਿੱਤਰ ਹੈ, ਨਾ ਉਸਦੇ ਅੰਦਰ ਕੋਈ ਨਫ਼ਰਤ ਹੈ, ਨਾ ਉਸਦੇ ਅੰਦਰ ਕੋਈ ਹਉਮੈ ਹੈ, ਨਾ ਉਸਦੇ ਅੰਦਰ ਕੋਈ ਵਿਕਾਰ ਹੈ। ਕਮਾਲ ਦੀ ਬਾਤ, ਨਾ ਹੀ ਕੋਈ ਵਿਕਾਰਾਂ ਦਾ ਵਿਚਾਰ ਹੈ, ਵਿਚਾਰ ਵੀ ਨਹੀਂ ਹੈ ਉਹਦੇ ਅੰਦਰ, ਵਿਕਾਰਾਂ ਦੀ ਸੋਚ ਵੀ ਨਹੀਂ ਹੈ, ਬੜੀ ਪਵਿੱਤਰ ਜ਼ਿੰਮੇਵਾਰੀ ਹੈ। ਅਸੀਂ ਇੱਕ ਸ਼ਬਦ ਵਰਤਦੇ ਹਾਂ, ਬੱਚੇ ਨੂੰ ਪਾਲਣਾ, ਪੋਸ਼ਣਾ, ਵੱਡਾ ਕਰਨਾ, ਵੈਲ ਸੈਟਲਡ ਕਰਨਾ, ਪਰ ਦਰਅਸਲ ਇਹ ਹੈ, ਅਸੀਂ ਜੋ ਵੀ ਵਾਹਿਗੁਰੂ ਨੇ ਸਾਨੂੰ ਬੇਟਾ ਅਤੇ ਬੇਟੀ ਦਿੱਤੇ ਹੈ, ਉਹ ਜਦੋਂ ਅਸੀਂ ਸੰਸਾਰ ਤੋਂ ਚਲੇ ਜਾਣਾ, ਅਸੀਂ ਉਸ ਸਮਾਜ ਨੂੰ ਇੱਕ ਦੇਣ ਦੇ ਕੇ ਜਾ ਰਹੇ ਹਾਂ, ਕਿਉਂ ਜਾ ਦੇ ਕੇ ਜਾ ਰਹੇ ਹਾਂ? ਸੰਸਾਰ ਰੱਬ ਦਾ ਬਗੀਚਾ ਹੈ, ਸਾਡੀ ਇੱਕ ਜ਼ਿੰਮੇਵਾਰੀ ਲਈ ਹੈ। ਇਸ ਜ਼ਿੰਮੇਵਾਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਚੇਤਨਾ ਜਗਾਉਣ ਵਾਸਤੇ ਸ਼ਬਦ ਵਰਤੇ ਸਨ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਡੇ ਮਾਪਿਆਂ ਨੇ ਸਾਨੂੰ ਇੱਕ ਗੁਰੂ ਕਾ ਸਿੱਖ ਬਣਾ ਕੇ ਸਮਾਜ ਨੂੰ ਦੇਣਾ ਹੈ, ਜਿਉਂ ਜੇ ਅਸੀਂ ਸਿੱਖ ਹਾਂ, ਉਹ ਜਿਹਾ ਸਾਡੇ ਮਾਪਿਆਂ ਨੇ ਸੰਭਾਲਿਆ, ਸੰਵਾਰਿਆ, ਸਮਾਜ ਨੂੰ ਦਿੱਤਾ। ਅੰਦਰੋਂ ਕੋਈ ਜਿਤਨਾ ਸਿੱਖ ਹੈ, ਉਤਨਾ ਉਸਦਾ ਸਮਾਜ ਨੂੰ ਫਾਇਦਾ ਵੀ ਹੋਇਆ। ਆਖੋ ਵਾਹਿਗੁਰੂ, ਬੋਲ ਹਰ ਇੱਕ ਦੇ ਕੋਲ ਨੇ, ਕਰਮ ਹਰ ਇੱਕ ਦੇ ਕੋਲ ਨੇ, ਇੱਕ ਦੇ ਬੋਲ ਦੂਸਰਿਆਂ ਦਾ ਭਲਾ ਕਰ ਜਾਂਦੇ ਜੇ, ਇੱਕ ਦੇ ਬੋਲ ਆਪਣਾ ਵੀ ਭਲਾ ਨਹੀਂ ਕਰ ਸਕਦੇ। ਇੱਕ ਦੇ ਕਰਮ ਦੂਸਰਿਆਂ ਦਾ ਭਲਾ ਕਰ ਜਾਂਦੇ ਜੇ, ਇੱਕ ਦੇ ਕਰਮ ਆਪਣਾ ਵੀ ਸਭ ਕੁਛ ਵਿਗਾੜ ਲੈਂਦੇ ਜੇ। ਇਹ ਸਭ ਕੁਛ ਨਿਰਭਰ ਕਰਦਾ ਮਾਪਿਆਂ ਨੇ ਕਿਤਨਾ ਕੁ ਸੰਵਾਰਿਆ, ਸ਼ਿੰਗਾਰਿਆ, ਇਸ ਟਾਰਗੈਟ ਨੂੰ ਕਿਤਨਾ ਕੁ ਲਿਆ। ਇਹ ਇੱਕ ਜ਼ਿੰਮੇਵਾਰੀ ਸੀ, ਮਾਂ ਇੱਕ ਜ਼ਿੰਮੇਵਾਰੀ ਹੈ, ਪਿਤਾ ਇੱਕ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਉਹਦੇ ਸਰੀਰ ਦੀ ਵੀ ਹੈ, ਬੱਚੇ ਦੇ ਸਰੀਰ ਦੀ, ਜ਼ਿੰਮੇਵਾਰੀ ਬੱਚੇ ਦੀ ਅਕਲ ਦੀ ਵੀ ਹੈ। ਉਹਦੇ ਸਰੀਰ ਨੂੰ ਤਾਂ ਹਰ ਵੇਲੇ ਸੰਵਾਰ ਕੇ ਰੱਖਿਆ, ਉਹਦੀ ਅਕਲ ਨੂੰ ਕਿਤਨਾ ਕੁ ਸੰਵਾਰਿਆ। ਇਹ ਗੱਲ ਯਾਦ ਰੱਖਣੀ, ਹਰ ਮਾਤਾ ਪਿਤਾ ਸਰੀਰ ਨੂੰ ਆਪ ਸੰਵਾਰਨਗੇ, ਉਹਦੀ ਮਤ ਨੂੰ ਗੁਰੂ ਸੰਵਾਰਨਗੇ। ਇਸ ਲਈ ਗੁਰੂ ਨਾਲ ਜੋੜਨ ਦਾ ਫਰਜ਼ ਪਹਿਲਾਂ ਮਾਪਿਆਂ ਦਾ ਸ਼ੁਰੂ ਹੋ ਜਾਂਦਾ ਹੈ ਜਦੋਂ ਟੀਨੇਜ ਵਿੱਚ ਨਹੀਂ ਪਹੁੰਚਿਆ। ਆ ਜਿਹੜੇ 3 ਸੈਮੀਨਾਰ ਹੋ ਰਹੇ ਨੇ, ਉਹਨਾਂ ਵਿੱਚੋਂ ਲਾਸਟ ਸੈਮੀਨਾਰ ਹੋਏਗਾ, ਅਸੀਂ ਘਰਾਂ ਦਾ ਮਾਹੌਲ ਕਿਹੋ ਜਿਹਾ ਬਣਾਈਏ ਤਾਂ ਕਿ ਬੱਚੇ, ਟੀਨੇਜ ਅਤੇ ਜਿਹੜੇ ਯੂਥ ਹੈ, ਉਹਨਾਂ ਉਹ ਗੁਰਬਾਣੀ ਨਾਲ ਆਪਣੇ ਆਪ ਜੁੜ ਸਕਣ। ਉਹ ਘਰਾਂ ਦੇ ਵਿੱਚ ਕਿਵੇਂ ਮਾਹੌਲ ਬੱਚਿਆਂ ਦੇ ਅੰਦਰ ਬੀਜ ਬੀਜਦਾ ਹੈ, ਗੁਰਬਾਣੀ ਦੇ ਚਰੋਖੇ ਵਿੱਚੋਂ ਆਪਾਂ ਸੈਮੀਨਾਰਸ ਦੇ ਵਿੱਚ ਸਿੱਖਣ ਦਾ ਯਤਨ ਕਰਾਂਗੇ। ਤਾਂ ਖੈਰ, ਜੇ ਮਾਂ ਇੱਕ ਜ਼ਿੰਮੇਵਾਰੀ ਹੈ, ਪਿਤਾ ਇੱਕ ਜ਼ਿੰਮੇਵਾਰੀ ਹੈ, ਨੋਟ ਕਰਿਓ, ਬੇਟਾ ਹੋਣਾ ਵੀ ਇੱਕ ਜ਼ਿੰਮੇਵਾਰੀ ਹੈ, ਬੇਟੀ ਹੋਣੀ ਵੀ ਇੱਕ ਜ਼ਿੰਮੇਵਾਰੀ ਹੈ। ਪੁੱਤਰ ਹੋਣ ਦੇ ਫਰਜ਼ ਨੇ ਕਿ ਮੇਰੇ ਮਾਪਿਆਂ ਦੀਆਂ ਕੁਛ ਭਾਵਨਾਵਾਂ ਨੇ, ਮੇਰੇ ਗੁਰੂ ਦੀਆਂ ਭਾਵਨਾਵਾਂ ਨੇ, ਮੈਂ ਉਹੇ ਜਿਹਾ ਬਣਨਾ ਹੈ। ਮੈਂ ਗੁਰੂ ਦੀਆਂ ਭਾਵਨਾਵਾਂ 'ਤੇ ਵੀ ਖਰਾ ਉਤਰਾਂ, ਆਪਣੀ ਮਾਂ ਅਤੇ ਆਪਣੇ ਪਿਤਾ ਦੀਆਂ ਭਾਵਨਾਵਾਂ 'ਤੇ ਵੀ ਖਰਾ ਉਤਰਾਂ। ਮੈਂ ਐਸਾ ਕੰਮ ਜ਼ਿੰਦਗੀ 'ਚ ਕਦੀ ਨਾ ਕਰਾਂ ਜੋ ਮੇਰੇ ਮਾਪਿਆਂ ਦੇ ਹਿਰਦੇ ਨੂੰ ਚੋਟ ਮਾਰੇ, ਅਤੇ ਮੈਂ ਐਸਾ ਕੰਮ ਕਦੀ ਨਾ ਕਰਾਂ ਜਿਹੜਾ ਮੇਰੇ ਗੁਰੂ ਪਿਤਾ ਨੂੰ ਚੰਗਾ ਨਾ ਲੱਗੇ। ਪੁੱਤਰ ਧੀ ਹੋਣਾ ਵੀ ਇੱਕ ਜ਼ਿੰਮੇਵਾਰੀ ਹੈ, ਜਿਤਨੇ ਰਿਸ਼ਤੇ ਨੇ ਉਹ ਇੱਕ ਜ਼ਿੰਮੇਵਾਰੀ ਹੈ। ਉਹਦੀਆਂ ਬਾਹਰਲੀਆਂ ਜ਼ਿੰਮੇਵਾਰੀਆਂ ਆਪਾਂ ਸਾਰੇ ਨਿਭਾਉਣੇ ਆ, ਫਿਜ਼ੀਕਲੀ ਜ਼ਿੰਮੇਵਾਰੀਆਂ ਨਿਭਾਉਣੇ ਆ, ਵਿਆਹਾਂ 'ਤੇ ਜਾਂਦੇ ਹਾਂ, ਖਰਚਾ ਵੀ ਕਰਦੇ ਹਾਂ, ਸਭ ਕੁਛ ਕਰਦੇ ਹਾਂ, ਕੰਮ ਵੀ ਛੱਡਦੇ ਹਾਂ, ਪਰ ਅੰਦਰਲੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਵੇਸਲੇ ਇਸ ਲਈ ਰਹਿ ਜਾਂਦੇ ਹਾਂ ਕਿਉਂਕਿ ਅੰਦਰ ਗਿਆਨ ਦੀ ਕਿਧਰੇ ਨਾ ਕਿਧਰੇ ਘਾਟ ਰਹਿ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ, ਸੀ ਤੇ ਇੱਕ ਜ਼ਿੰਮੇਵਾਰੀ ਪਰ ਇਸ ਦੀ ਮੋਹ ਮਮਤਾ ਵਿੱਚ ਉਲਝ ਗਿਆ। ਖੋ ਵਾਹਿਗੁਰੂ, ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ। ਇਸ ਪਰ ਇਤਨਾ ਉਲਝ ਗਿਆ, ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ। ਇਹ ਰਿਸ਼ਤੇ ਨਿਭਾਉਣ ਦੀ ਉਲਝਣ ਤਾਣੀ ਇਹਦੀ ਪਿਛਲੇ ਸਮੇਂ ਦੀ ਕਮਾਈ ਬਣ ਗਈ। ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਤਿਸ ਜੇ ਵਡਿਆਵਰ ਨਾ ਕੋਈ। ਜਿਹਨੇ ਸ੍ਰਿਸ਼ਟੀ ਸਾਜੀ ਆ, ਉਹ ਵੇਖ ਰਿਹਾ, ਵਾਹਿਗੁਰੂ ਜੀ ਦੇਖ ਰਹੇ ਨੇ, ਵਾਹਿਗੁਰੂ ਜੀ ਦੇਖ ਰਹੇ ਨੇ। ਸਾਡਾ ਜੀਵਨ ਮਾਪਿਆਂ ਨੂੰ ਫੜਾਇਆ ਸੀ, ਮਾਪਿਆਂ ਨੇ ਇਸ ਨੂੰ ਕਿਤਨਾ ਕੁ ਸੰਵਾਰਿਆ, ਵਾਹਿਗੁਰੂ ਜੀ ਦੇਖ ਰਹੇ ਨੇ। ਬੱਚਿਆਂ ਦਾ ਜੀਵਨ ਸਾਨੂੰ ਫੜਾਇਆ ਹੈ, ਘੱਟੋ ਘੱਟ ਟੀਨੇਜ ਤੱਕ ਸਾਡੇ ਕੋਲ ਹੈ, ਉਸਦੀ ਜ਼ਿੰਮੇਵਾਰੀ ਕਿਤਨੀ ਨਿਭਾਈ ਹੈ, ਵਾਹਿਗੁਰੂ ਜੀ ਦੇਖ ਰਹੇ ਨੇ। ਨੋਟ ਕਰਿਓ, ਵਾਹਿਗੁਰੂ ਜੀ ਨੇ ਕੀ ਦੇਖਿਆ? ਮਨਮੁਖ ਅੰਧਾ ਤਪ ਤਪ ਖਪੈ, ਬਿਨ ਸ਼ਬਦੈ ਸ਼ਾਂਤ ਨਾ ਆਈ। ਇਹ ਤੇ ਮਨ ਦੇ ਪਿੱਛੇ ਲੱਗ ਕੇ ਤਪ ਰਿਹਾ, ਤਪ ਤਪ ਖਪੈ, ਖਪਦਾ ਪਿਆ। ਇਹ ਤੇ ਆਪਣੇ ਅੰਦਰ ਨਹੀਂ ਸੰਭਾਲ ਸਕਿਆ, ਬਾਹਰ ਕੀ ਸੰਭਾਲੇਗਾ? ਆਖੋ ਵਾਹਿਗੁਰੂ, ਸੱਚ ਜਾਣਿਓ, ਜੇ ਅੰਦਰ ਸੁਚੇਤਤਾ ਨਹੀਂ ਤੇ ਬਾਹਰ ਵੀ ਨਹੀਂ। ਜੈਸੇ ਅੰਦਰ ਜੀਵਨ ਵਿੱਚ ਬਖਸ਼ਿਸ਼ ਹੋਏਗੀ ਤਾਂ ਕਿਤੇ ਉਹ ਬਖਸ਼ਿਸ਼ ਦਾ ਬਾਹਰ ਕੁਛ ਰਿਜ਼ਲਟ ਆਏਗਾ। ਨਾਨਕ ਬਿਨ ਨਾਵੈ ਸਭ ਕੋਈ, ਭੁੱਲਾ ਮਾਇਆ ਮੋਹ ਖੁਆਈ। ਇੱਕ ਨੀ ਦੋ ਨੀ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਸ ਵਿੱਚ ਖੱਜਲ ਖੁਆਰ ਹੋਇਆ ਸੰਸਾਰ। ਆਹੁਣ ਦੇਖਣਾ ਤੀਸਰਾ ਪਦਾ, ਗੁਰੂ ਸਾਹਿਬ ਕਮਾਲ ਕਰਦੇ ਪਏ ਜੇ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਜਦੋਂ ਸਾਰਿਆਂ ਨੂੰ ਹੀ ਕ੍ਰੋਧ ਹੰਕਾਰ ਨਫ਼ਰਤ ਆਦਿਕ ਦੀ ਅੱਗ ਵਿੱਚ ਸੜਦਿਆਂ ਦੇਖਿਆ, फिर भगत कबीर जी की पंक्ति, कबीर पर उसी के जो हुआ तू अपने पी जान, जे बाहर अग लग सकती है तो यह अग तेरे वल नू भी आ सकती है। तू देख अपने अंदर इस अग नू जिसने इस नू इस विच अपने आप नू ते दुनिया नू सड़दा देख लिया, वह वाहिगुरु की शरण पिया। हे वाहिगुरु जी कृपा करो, पहला तो मेरे अंदर अग बुझा दिओ। जे अपने अंदर अग बुझाएगा ना तो फिर दुनिया की अग नू बुझाउण वास्ते भी कामयाब होएगा। खो वाहिगुरु आपां देखदे हां दो भरा किसी गल ते आपस विच गुस्से हो गए, लड़ पे, क्रोध की अग पैदा हो गई। हुण कोई सियाणा बजुर्ग, सियाणा रिश्तेदार, सियाणा सज्जन उन्हां दा मिलाप कराउण जांदा है। आपां सारे समाजिक जीवन ज्यों रहे हां, दोनां दी लड़ाई नूं उही शांत कर सकदा है जिहड़ा दोनां दी गल सुन के आप शांत रह जावे। जिहड़ा आप अंदरों शांत नहीं है, आप अग नहीं बुझाई, बुझाउण ते दूसरे दोनां दी गया सी सगो दोनां नाल लड़के वापस आ गया। इदों ते बेहतर सी उह दो जणां दी लड़ाई सी, इह ते तिन जणां दी बनाती। आखो वाहिगुरू, चौथा आया उह भी लड़ पिया, पंजवां आया वह भी लड़ पिया, यह तो समाज ही लड़ाई का अखाड़ा बनाता। क्यों? क्योंकि किधरे ना किधरे अंदर अग। एक गल होर भी याद रखियो, आप परिवारक जीवन जिउने, एक दे अंदर क्रोध की अग आ गई, दूसरा को उस अग नू बुझाउण वास्ते कुछ बोल रहा है, बोल की रहा है, इन्हें अपने अंदर ला ली। घर का तीसरा मैंबर कहिंदा की हो गया, वह दोनों दसदे ने इंज हो गया, हुण उहदे अंदर भी लग गई। ये घर ही अग का अखाड़ा बना लिया। चाहिदा इसी बड़ी गहरी रिसर्च चाहिदी सी, कोई गल नहीं। इस वेले बेटा जां बेटी गुस्से च ने, अपने अंदरली अग बुझा के रखनी है, इनू शांत करना है। अज नहीं कल, कल नहीं परसों, नॉर्मल होएगा, जो नॉर्मल होएगा उदों गल करांगे। गुस्से च आए हुए बंदे नाल बहुती गल नहीं करनी चाहिए, उन्हूं नॉर्मल करन वास्ते सोचना चाहिए। नफरत की अग विच सड़ रहे बंदे नू थोड़ा नॉर्मल होने का माहौल दिता जाए, उसनू बधाया ना जाए, संसार अंदर बधाया जा रहा है। धन गुरु नानक देव साहब जी महाराज वेले एक सिख होया भाई तारू, गुरु नानक साहब जी वेले जदों बाबर आया ना हिंदुस्तान नू लुट के वापस गया, लाहौर रात रहा, जश्न मनाया, इन्हें खुशी मनाई, जान लग्या कहिंदा इंज करो, इधर कपड़े दा ते कॉटन दा वेयर हाउस सन उस वेले जिहड़ा स्टोर रख्या हुंदा सी, बाजार सी, कहिंदा इहनू अग ला दो, क्योंकि अपने होमें दी जित दी खुशी दे विच बेकारां विच सी, अग ला दो। अग लाती, हुण कपड़े नू ते रूह नू अग लाउणी बहुत छेती फैल गई। भाई तारू ने बाल्टी चुकी, पानी दी भरी, तुरन लग्या, कहन लगे सारे, कहंदे ने भाई तारू जरा सोच, कुछ अकल कर, तेरी एक बाल्टी नाल एडी वड्डी अग बुझेगी? वो कहंदा मैनू नहीं पता, बुझे ना बुझे, मेरे गुरु ने कहा है अग लगी होवे सिख क्यों बैठे बुझाउण चले। आखो वाहिगुरु, पहला तो जिहड़ी अंदर अग लगी है इसनू बुझाउण तुरे। अंदरली अग बुझ गई तो शायद साढ़े कर्म, साढ़े बोल, साड़ी सोच बाहरली अग नू भी ठंडा करने विच कुछ कामयाब हो जाए। जे अंदर अग लगी हुई है तो बाहर नोट करो, किसी बंदे नू अग लगी होवे उहदे कपड़िया नू, ते दूसरे बंदे दे कपड़िया नू अग लगी होवे, उहनू नेड़े नहीं होण दिंदे, तू नेड़े ना जा, तू उहनू भी साड़ेगा। सतगुरु सच्चे पातशाह कहिंदे इह जग जलता देख कै ਭੱਜ ਪਏ ਹਰ ਸ਼ਰਨਾਈ। ਹੇ ਵਾਹਿਗੁਰੂ ਜੀ ਕਿਰਪਾ ਕਰੋ, ਵਿਕਾਰਾਂ ਦੀ ਅੱਗ ਬੁਝਾ ਦਿਓ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇੱਦਾਂ ਹੀ ਕੀਤਾ ਸੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤੇ ਤੈ ਲਿਓ ਉਬਾਰ। ਫਿਰ ਕੀ ਕਰਨਾ? ਸ਼ਰਨ ਲੈ ਕੇ ਅਗਲਾ ਸਟੈਪ, ਅਰਦਾਸ ਕਰੀ ਗੁਰ ਪੂਰੇ ਆਗੈ ਰੱਖ ਲੇਵੋ ਦੇਹੋ ਬੜਾਈ ਰਾਮ। ਗੁਰੂ ਦੇ ਅੱਗੇ ਅਰਦਾਸ ਕਰਨੀ, ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਦੱਸੋ ਇਹ ਮੇਰੇ ਅੰਦਰ ਕਿਵੇਂ ਅੱਗ ਬੁਝੇ। ਤੇ ਗੁਰੂ ਸਾਹਿਬ ਦੱਸਦੇ ਨੇ ਰੱਖ ਲੇਵੋ ਸ਼ਰਨਾਈ ਹਰ ਨਾਮ ਛਡਾਈ ਤੁਧ ਜੇ ਬੜੇ ਅਵਰ ਨਾ ਦਾਤਾ। ਪਿਆਰਿਆ, ਵਾਹਿਗੁਰੂ ਦਾ ਪਿਆਰ, ਵਾਹਿਗੁਰੂ ਦੇ ਗੁਣਾਂ ਨੂੰ ਜ਼ਿੰਦਗੀ ਦਾ ਗਹਿਣਾ ਬਣਾ, ਸ਼ੁਕਰਾਨੇ ਵਾਲਾ ਜੀਵਨ ਜਿਉਂ, ਗੁਰੂ ਦੀਆਂ ਸਿੱਖਿਆਵਾਂ ਵਿੱਚ ਜੀਵਨ ਬਣਾ, ਇਹ ਅੱਗ ਬੁੱਝ ਜਾਏਗੀ। ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਏਕੋ ਜਾਤਾ। ਵਾਹਿਗੁਰੂ ਦੀ ਸੇਵਾ, ਵਾਹਿਗੁਰੂ ਦਾ ਸਿਮਰਨ ਅਤੇ ਗੁਣ ਨੇ। ਗੁਰੂ ਦੀ ਸੇਵਾ, ਗੁਰੂ ਦੀ ਬਾਣੀ ਅਤੇ ਗੁਰੂ ਦੀਆਂ ਸਿੱਖਿਆਵਾਂ ਨੇ। ਗੁਰ ਸੇਵਾ ਗੁਰ ਸ਼ਬਦ ਹੈ। ਜਿਹੜੇ ਇਸ ਸੇਵਾ ਵਿੱਚ ਲਾਗੇ ਉਹ ਵੱਡੇ ਭਾਗਾਂ ਵਾਲੇ, ਜਿਨ੍ਹਾਂ ਨੂੰ ਨਹੀਂ ਸਮਝ ਆਈ ਜਤ ਸਤ ਸੰਜਮ ਕਰਮ ਕਮਾਵੈ ਬਿਣ ਗੁਰ ਗਤ ਨਹੀਂ ਪਾਈ। ਆਹ, ਉਹ ਧਰਮ ਦੇ ਕਰਮ ਤੇ ਕਰਦੇ ਨੇ, ਜਤ ਸਤ ਸੰਜਮ ਧਰਮ ਦੇ ਕਰਮ ਤੇ ਕਰਦੇ ਨੇ, ਗੁਰੂ ਦੀ ਗੱਲ ਨਹੀਂ ਮੰਨਦੇ। ਆਖੋ ਵਾਹਿਗੁਰੂ, ਅੱਗ ਬੁੱਝੀ ਨਹੀਂ, ਬਾਣੀ ਤੇ ਮਨ ਪੜ ਲੈਂਦਾ ਹੈ। ਜੋ ਬਾਣੀ ਅੰਦਰ ਗੁਰੂ ਨੇ ਕਿਹਾ ਉਹਦੀ ਸਮਝ ਨਹੀਂ ਆਈ, ਉਹਨੂੰ ਮੰਨਿਆ ਨਹੀਂ ਤੇ ਮਨ ਦੀ ਅੱਗ ਬੁੱਝੀ ਨਹੀਂ, ਤੇ ਬੰਦੇ ਨੂੰ ਬੜਾ ਭਾਰੀ ਸ਼ੰਕਾ ਪੈਦਾ ਹੋ ਜਾਂਦਾ। ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸ਼ੰਕਾ ਪੈਦਾ ਹੋ ਜਾਂਦਾ, ਬਾਣੀ ਪੜਨ ਵਾਲੇ ਦੇ ਅੰਦਰ ਇਤਨੀ ਅੱਗ ਕਿਉਂ ਬੈਠੀ ਜੇ। ਇਹ ਬੜੇ ਲੰਬੇ ਸਮੇਂ ਤੋਂ ਇਹ ਸ਼ੰਕਾ ਚੱਲਿਆ ਆ ਰਿਹਾ। ਜੋਗੀ ਸਮਾਧੀਆਂ ਲਾਉਂਦੇ ਸਨ, ਦੁਨੀਆ ਸੋਚਦੀ ਸੀ ਇਹ ਸਮਾਧੀ ਵਾਲਾ ਬੰਦਾ ਵਾਹਿਗੁਰੂ ਨਾਲ ਜੁੜਿਆ ਹੋਇਆ, ਰੱਬ ਨਾਲ ਜੁੜਿਆ, ਇਹ ਅੱਖਾਂ ਖੋਲ੍ਹੇਗਾ, ਮਿੱਠੀ ਨਜ਼ਰ ਕਰੇਗਾ, ਇਹਦੇ ਬੋਲਾਂ ਵਿੱਚ ਅੰਮ੍ਰਿਤ ਹੋਏਗਾ। ਪਰ ਜਦੋਂ ਉਹਦੀ ਸਮਾਧੀ ਖੁੱਲ੍ਹਦੀ ਸੀ, ਕਹਿੰਦਾ ਸੀ ਮੈਂ ਭਸਮ ਕਰ ਦੂੰਗਾ, ਮੇਰੀ ਸਮਾਧੀ ਕਿਹਨੇ ਖੋਲ੍ਹੀ ਹੈ। ਅਤੇ ਦੁਨੀਆ 'ਤੇ ਇੱਕ ਮਾਹੌਲ ਬਣ ਚੁੱਕਿਆ ਸੀ ਜੋਗੀਆਂ ਵੇਲੇ ਕਿ ਜਦੋਂ ਸਮਾਧੀ ਲੱਗੀ ਹੋਵੇ ਨੇੜੇ ਨਾ ਜਾਇਓ, ਨਿਰੀ ਅੱਗ ਹੋਏਗੀ, ਦੁਰ ਅਸੀਸ ਦੇਗਾ। ਗੁਰੂ ਕਹਿੰਦੇ ਇਹਦੀ ਅੰਦਰਲੀ ਅੱਗ ਹੀ ਨਹੀਂ ਬੁੱਝੀ। ਆਖੋ ਵਾਹਿਗੁਰੂ, ਦੂਸਰੇ ਨੂੰ ਕੀ ਦੇਗਾ। ਅੱਗ ਇਸ ਲਈ ਨਹੀਂ ਬੁੱਝੀ ਕਿ ਕਰਮ ਕੀਤਾ ਹੈ, ਮੰਨਿਆ ਨਹੀਂ। ਆਖੋ ਵਾਹਿਗੁਰੂ, ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਸੁਣਨਾ ਹੈ, ਮੰਨਣਾ ਹੈ, ਜੋ ਕਿਹਾ ਹੈ ਉਹਦੇ ਨਾਲ ਪਿਆਰ ਕਰਨਾ ਹੈ, ਅੰਦਰ ਇਸ਼ਨਾਨ ਕਰਕੇ ਅੰਦਰਲੀ ਮੈਲ ਲਾਉਣੀ ਹੈ। ਨਾਨਕ ਤਿਸ ਨੂੰ ਸ਼ਬਦ ਬੁਝਾਏ, ਜੋ ਜਾਏ ਪਵੈ ਹਰ ਸ਼ਰਨਾਈ। ਜੋ ਵਾਹਿਗੁਰੂ ਦੀ ਸ਼ਰਨ ਪੈਂਦਾ ਹੈ, ਵਾਹਿਗੁਰੂ ਜੀ ਫਿਰ ਉਸ ਨੂੰ ਗੁਰੂ ਦੀਆਂ ਸਿੱਖਿਆਵਾਂ ਨਾਲ ਜੋੜ ਦਿੰਦੇ ਨੇ। ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਫਿਰ ਇਸ ਨੂੰ ਬਖਸ਼ਿਸ਼ ਕਰ ਦਿੰਦੀ ਹੈ, ਇਹਦੀ ਅੰਦਰਲੀ ਅੱਗ ਇਹਨੂੰ ਅੰਦਰਲੀ ਸੋਝੀ ਦੇ ਦਿੰਦੀ ਹੈ, ਬੁਝਾਏ। ਇੱਥੇ ਸੋਝੀ, ਅੰਡਰਸਟੈਂਡਿੰਗ। ਆਖਰੀ ਪਦਾ, ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ। ਵਾਹਿਗੁਰੂ ਜੀ ਮਤ ਦਿੰਦੇ ਨੇ, ਪਤਾ ਕਿਵੇਂ ਗੁਰੂ ਦੀਆਂ ਸਿੱਖਿਆਵਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ। ਗੁਰੂ ਦੀ ਸਿੱਖਿਆ ਮੰਨਣ ਨੂੰ ਮਨ ਕਰ ਆਉਂਦਾ ਹੈ। ਜਦੋਂ ਸਿੱਖਿਆ ਮੰਨੀ ਜਾਂਦੀ ਹੈ, ਉਹ ਜਿਹੜਾ ਗਿਆਨ ਹੈ ਨਾ ਤਜ਼ਰਬੇ ਵਿੱਚੋਂ ਨਿਕਲਿਆ, ਉਹ ਅਸਲੀ ਮਤ ਹੈ। ਆਖੋ ਵਾਹਿਗੁਰੂ, ਇੱਕ ਹੈ ਮਨ ਦਾ ਜਾਣਨਾ, ਧਿਆਨ ਦੇਣਾ, ਮਨ ਦਾ ਜਾਣਨਾ ਗਿਆਨ ਨਹੀਂ ਹੈ। ਜਾਣਨਾ ਤਾਂ ਸਭ ਨੂੰ ਪਤਾ ਹੈ, ਕ੍ਰੋਧ ਕਰਨਾ ਮਾੜਾ ਹੈ ਸਭ ਨੂੰ ਪਤਾ ਹੈ, ਨਫ਼ਰਤ ਕਰਨੀ ਬੁਰੀ ਹੈ ਸਭ ਨੂੰ ਪਤਾ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੈ। ਇਹ ਤੇ ਪਤਾ ਹੈ, ਗਿਆਨ ਦਾ ਦੀਵਾ ਹੱਥ ਤੇ ਰੱਖਿਆ ਹੋਇਆ, ਪਰ ਖੂਹ 'ਚ ਗਿਰ ਗਿਆ। ਆਖੋ ਵਾਹਿਗੁਰੂ, ਜਦੋਂ ਕੋਈ ਜ਼ਿੰਦਗੀ 'ਚ ਪ੍ਰੈਕਟੀਕਲ ਜਿਉਂਦਾ ਹੈ ਨਾ, ਆਪਣੇ ਕ੍ਰੋਧ ਨੂੰ ਕੰਟਰੋਲ ਕਰਕੇ ਸਮੇਂ ਸਮੇਂ 'ਤੇ ਇਮਤਿਹਾਨ ਵਿੱਚੋਂ ਪਾਸ ਹੁੰਦਾ ਗੁਰੂ ਦੀਆਂ ਸਿੱਖਿਆਵਾਂ ਨਾਲ, ਉਹਦੇ ਕੋਲ ਵੱਖ ਵੱਖ ਤਜ਼ਰਬੇ ਆ ਜਾਂਦੇ ਨੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਬੰਦਾ ਜਦੋਂ ਬੋਲਦਾ ਹੈ ਉਹਦੀ ਕਿਤਨੀ ਅੱਗ ਲੱਗਦੀ ਹੈ ਅਤੇ ਇਹਨੂੰ ਕਿਵੇਂ ਬੁਝਾਇਆ ਜਾਂਦਾ। ਜਦੋਂ ਪ੍ਰੈਕਟੀਕਲ ਰੂਪ ਵਿੱਚ ਨਿਮਰਤਾ ਵਿੱਚ ਜਿਉਣ ਸਿੱਖ ਜਾਂਦਾ ਹੈ, ਫਿਰ ਉਹਨੂੰ ਨਿਮਰਤਾ ਦਾ ਗਿਆਨ ਆਉਂਦਾ। ਆਖੋ ਵਾਹਿਗੁਰੂ, ਇਹ ਇੱਕ ਬੜਾ ਗਹਿਰਾ ਸੰਬੰਧ ਹੈ। ਜਿਤਨੀ ਗੁਰਮਤ ਜਿਉਂਦਾ ਜਾਏਗਾ, ਉਤਨੀ ਗੁਰਬਾਣੀ ਦੀ ਸਮਝ ਆਉਂਦੀ ਜਾਏਗੀ, ਜਿਤਨੀ ਸਮਝ ਆਉਂਦੀ ਜਾਏਗੀ ਉਤਨਾ ਜਿਉਣਾ ਹੋਰ ਸੌਖਾ ਹੋਣਾ ਹੁੰਦਾ ਜਾਏਗਾ। ਇਹ ਆਪਸ ਵਿੱਚ ਗਹਿਰਾ ਰਿਸ਼ਤਾ ਹੈ, ਸਮਝ ਅਤੇ ਪ੍ਰੈਕਟੀਕਲ ਜੀਵਨ। ਪ੍ਰੈਕਟੀਕਲ ਜੀਵਨ ਤੋਂ ਬਿਨਾਂ ਗੱਲ ਨਹੀਂ ਬਣੇਗੀ। ਅਤੇ ਵਾਹਿਗੁਰੂ ਇੰਝ ਮਤ ਦਿੰਦੇ ਨੇ, ਹੋਰ ਕੋਈ ਮਤ ਲੈਣ ਦਾ ਕੋਈ ਤਰੀਕਾ ਨਹੀਂ ਹੈ। ਅੰਤਰ ਬਾਹਰ ਏਕ ਤੂੰ ਆਪੇ ਦੇਹ ਬੁਝਾਈ ਰਾਮ। ਫਿਰ ਵਾਹਿਗੁਰੂ ਜੀ ਸੋਝੀ ਦੇ ਦਿੰਦੇ ਨੇ, ਅੰਦਰ ਅਤੇ ਬਾਹਰ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਦਿਖਾਈ ਦਿੰਦੇ ਨੇ, ਅਹਿਸਾਸ ਹੋ ਜਾਂਦਾ ਹੈ। ਆਪੇ ਦੇ ਬੁਝਾਈ ਅਵਰ ਨਾ ਭਾਈ, ਗੁਰਮੁਖ ਹਰ ਰਸ ਚਾਖਿਆ। ਵਾਹਿਗੁਰੂ ਆਪ ਕਿਰਪਾ ਕਰਦੇ ਨੇ। ਵਾਹਿਗੁਰੂ ਦੀ ਬਖਸ਼ਿਸ਼ ਹੀ ਹੈ ਜਦੋਂ ਬਾਣੀ ਮਿੱਠੀ ਲੱਗਣ ਲੱਗ ਜਾਵੇ, ਜਦੋਂ ਗੁਰਬਾਣੀ ਦੀ ਗੱਲ ਸਮਝ ਆਉਣ ਲੱਗ ਜਾਵੇ, ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ। ਫਿਰ ਇਸ ਵਿੱਚੋਂ ਇੱਕ ਰਸ ਮਿਲਦਾ ਹੈ। ਦਰ ਸੱਚਾ ਹੈ ਸਦਾ ਹੈ ਸੱਚਾ, ਸੱਚਾ ਸ਼ਬਦ ਸੁਭਾਖੇ ਆ। ਵਾਹਿਗੁਰੂ ਦਾ ਦਰ ਸੱਚਾ ਹੈ, ਗੁਰੂ ਦਾ ਦਰ ਸੱਚਾ ਹੈ, ਗੁਰੂ ਦੀ ਬਾਣੀ ਸੱਚੀ ਹੈ, ਸਿੱਖਿਆ ਸੱਚੀ ਹੈ। ਇਸ ਵਿੱਚੋਂ ਵਾਹਿਗੁਰੂ ਦੇ ਵਡਿਆਈ ਦੀ ਸਮਝ ਲੱਗਦੀ ਹੈ। ਫਿਰ ਇਹ ਮਨ ਕਰਮ ਹੈ ਨਿਜ ਕਰ ਪਾਇਆ ਸਤਿਗੁਰ ਦੇ ਵਡਾਈ। ਫਿਰ ਮਨ ਨੂੰ ਅਸਲੀ ਘਰ ਮਿਲ ਜਾਂਦਾ, ਨਿਜ ਘਰ। ਅਸਲੀ ਘਰ ਵਾਹਿਗੁਰੂ ਦੀ ਯਾਦ, ਵਾਹਿਗੁਰੂ ਦੇ ਗੁਣ, ਵਾਹਿਗੁਰੂ ਦਾ ਗੁਣਾਂ ਦਾ ਸ਼ੁਕਰਾਨਾ, ਗੁਰੂ ਦੀ ਬਾਣੀ ਦਾ ਗਿਆਨ, ਸਿੱਖਿਆ ਵਿੱਚ ਜਿਉਣਾ, ਵਾਹਿਗੁਰੂ ਅਤੇ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ, ਇਹ ਮਨ ਦਾ ਆਪਣਾ ਘਰ ਹੈ। ਜਦੋਂ ਆਪਣੇ ਘਰ ਵਿੱਚ ਮਿਲਦਾ ਹੈ, ਫਿਰ ਸਤਿਗੁਰੂ ਇਹਨੂੰ ਬਖਸ਼ਿਸ਼ ਦਿੰਦੇ ਨੇ। ਆਖਰੀ ਪੰਕਤੀ, ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਇਨ, ਪਤ ਪ੍ਰਵਾਨ ਸੱਚ ਸਾਈ, ਮਤ ਪ੍ਰਵਾਨ ਸੱਚ ਸਾਈ। ਨਾਮ ਵਿੱਚ ਰੰਗਿਆ ਜਾਣਾ, ਵਾਹਿਗੁਰੂ ਦੇ ਪਿਆਰ ਵਿੱਚ ਰੰਗਿਆ ਜਾਣਾ, ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚ ਰੰਗਿਆ ਜਾਣਾ, ਇਹ ਅਸਲੀ ਮਹਿਲ ਹੈ। ਇਹ ਮਨ ਦੀ ਅਵਸਥਾ ਉਹ ਮਹਿਲ ਹੈ ਜਿਸ ਨੂੰ ਕਿਹਾ ਪ੍ਰਭ ਹਰਿਮੰਦਰ ਸੋਹਣਾ, ਤਿਸ ਮਹਿ ਮਾਣਕ ਲਾਲ, ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰਸਾਲ। ਫਿਰ ਇਹ ਜਿਹੜੀ ਮਤ ਹੈ, ਇਹ ਸੋਝੀ ਵਾਹਿਗੁਰੂ ਨੂੰ ਪ੍ਰਵਾਨ ਹੈ, ਇਹੋ ਹੀ ਸੱਚ ਹੈ। ਗੁਰੂ ਰਹਿਮਤ ਕਰਨ, ਪਾਵਨ ਮੁੱਖ ਵਾਕ ਦਾ ਪ੍ਰਭਾਵ ਹਿਰਦੇ 'ਤੇ ਵੱਸ ਜਾਵੇ, ਜੀਵਨ ਬਦਲ ਜਾਵੇ, ਵਾਹਿਗੁਰੂ ਨੂੰ ਚੰਗਾ ਲੱਗਣ ਵਾਲਾ ਜੀਵਨ ਮਿਲ ਜਾਵੇ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਬਹੁਤ ਪ੍ਰੇਮ ਸਹਿਤ ਅੱਜ ਦੇ ਮੁੱਖ ਵਾਕ ਦੀ ਕਥਾ ਸਤਿਕਾਰਯੋਗ ਪੰਥ ਵਿਦਵਾਨ ਗਿਆਨੀ ਰਾਮ ਸਿੰਘ ਜੀ ਪਾਸੋਂ ਆਪ ਸਰਵਣ ਕਰ ਰਹੇ ਸੀ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਭਾਈ ਸਾਹਿਬ ਭਾਈ ਰਾਮ ਸਿੰਘ ਜੀ ਵੱਲੋਂ ਜੋ ਗੁਰਮਤ ਕਲਾਸ ਚਲਾਈ ਜਾ ਰਹੀ ਹੈ, ਸੋਮਵਾਰ ਤੋਂ ਆਰੰਭ ਹੋਏਗੀ, 1 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਦਾ ਸਮਾਂ ਹੈ। ਕੋਈ ਵੀ ਪ੍ਰਾਣੀ ਉਹਦੇ ਵਿੱਚ ਹਾਜ਼ਰੀ ਪਾ ਕੇ ਗੁਰਮਤ ਦੀਆਂ ਅਸੀਸਾਂ ਔਰ ਗੁਰਮਤ ਦੀਆਂ ਬਰੀਕੀਆਂ ਨੂੰ ਤੋਂ ਸਤਿਗੁਰੂ ਦੀ ਅਸੀਸ ਪ੍ਰਾਪਤ ਕਰ ਸਕਦੇ ਹੋ। ਦੂਸਰੀ ਬੇਨਤੀ ਹੈ, ਸਾਧ ਸੰਗਤ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਜੋ ਪਾਵਨ ਬਰਸੀ ਹੈ, ਅਖੰਡ ਪਾਠ ਸਾਹਿਬ ਆਰੰਭ ਹਨ, ਕੱਲ੍ਹ ਨੂੰ ਭੋਗ ਪੈਣਗੇ, ਉਪਰੰਤ ਦੀਵਾਨ ਸੱਜਣਗੇ, ਆਤਮਿਕ ਰਸ ਕੀਰਤਨ ਜੋ ਨਿਤਾਂ ਪ੍ਰਤੀ ਆਪ 6:45 ਤੋਂ 7:15 ਤੱਕ ਸਰਵਣ ਕਰਦੇ ਹੋ, 54 ਜਨਵਰੀ ਤੱਕ ਲਗਾਤਾਰ ਇਸੇ ਪ੍ਰਕਾਰ ਹੀ ਸੰਗਤਾਂ ਨੇ ਦਰਸ਼ਨ ਕਰਨੇ ਹਨ। ਆਓ ਸਾਰੇ ਕਿਰਪਾ ਕਰੋ, 14 ਜਨਵਰੀ ਤੱਕ ਮਾਘੀ ਤੱਕ ਇਸੇ ਪ੍ਰਕਾਰ ਹੀ ਸਮਾਗਮ ਚੱਲਦੇ ਰਹਿਣਗੇ। ਤਾਂ ਵਿਸ਼ੇਸ਼ ਤੌਰ 'ਤੇ ਕਥਾ ਦੀ ਸੇਵਾ ਕਰਨਗੇ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਆਓ ਹੋਈਆਂ ਭੁੱਲਾਂ ਦੀ ਕਰੋ ਖਿਮਾ, ਸਰਵਣ ਕਰੋ ਸਤਿਕਾਰਯੋਗ ਭਾਈ ਸਾਹਿਬ ਭਾਈ ਖੇਮ ਸਿੰਘ ਜੀ ਪ੍ਰੇਮੀ ਅੰਬਾਲੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।